ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜੈਪੁਰ ਰਿਆਸਤ ਦਾ ਰਾਜਾ ਰਾਜਾ ਰਾਮ ਸਿੰਘ ਪਟਨਾ ਸਾਹਿਬ ਦੀ ਧਰਤੀ ਤੇ ਆ ਕੇ ਹਾਜ਼ਰ ਹੋਇਆ। ਆਪਣੇ ਰਾਜ ਭਾਗ ਦਾ ਅਹੰਕਾਰ ਅਭਿਮਾਨ ਤਿਆਗ ਕੇ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਗਰੀਬ ਸਿੱਖ ਵਜੋਂ ਇਹ ਪੇਸ਼ ਹੋਇਆ। ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ, ਸਤਿਗੁਰੂ ਕਿਰਪਾ ਕਰੋ, ਮੇਰੀ ਸਹਾਇਤਾ ਕਰੋ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਗਰੀਬਨਵਾਜ ਪਾਤਸ਼ਾਹ ਨੇ ਬਚਨ ਕੀਤਾ, ਰਾਜਨ ਗੁਰੂ ਨਾਨਕ ਦੀ ਸ਼ਰਨ ਵਿੱਚ ਪੈਣ ਵਾਲਿਆਂ ਦੀ ਸਹਾਇਤਾ ਸਤਿਗੁਰੂ ਜੀ ਆਪ ਕਰਦੇ ਹਨ, ਚਿੰਤਾ ਨਾ ਕਰ। ਜਿਸ ਮੁਹਿੰਮ ਤੇ ਚੜ੍ਹਨ ਵਾਸਤੇ ਤੂੰ ਗੁਰੂ ਕੀ ਸ਼ਰਨ ਨੂੰ ਕਬੂਲ ਕੀਤਾ, ਤੇਰੀ ਉਸ ਮੁਹਿੰਮ ਵਿੱਚ ਤੇਰੀ ਫਤਿਹ ਹੋਵੇਗੀ। ਰਾਜੇ ਜੈਪੁਰ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ, ਆਪਣੇ ਡੇਰੇ ਤੇ ਆ ਕੇ ਇਹਨੇ ਹਵਾਈ ਫਾਇਰ ਕਰਵਾਏ, ਆਖਿਆ ਮੈਂ ਜਿੱਤ ਚੁੱਕਾ ਹਾਂ ਜੰਗ। ਕਹਿਣ ਲੱਗੇ ਵੀ ਜੰਗ ਤੇ ਤਾਂ ਹਾਲੇ ਜਾਣਾ। ਕਹਿੰਦਾ ਨੌਵੇਂ ਪਾਤਸ਼ਾਹ ਨੇ ਬਚਨ ਕਰਤਾ, ਮੈਂ ਜੰਗ ਜਿੱਤ ਲਈ ਹੈ, ਉੱਥੇ ਤਾਂ ਬਸ ਹੁਣ ਜਾਣਦਾ ਹੀ ਹੈ, ਜਿੱਤ ਤਾਂ ਮੈਨੂੰ ਇੱਥੋਂ ਹੀ ਪ੍ਰਾਪਤ ਹੋ ਗਈ। ਸਤਿਗੁਰੂ ਜੀ ਦੇ ਚਰਨਾਂ ਦੀ ਪੌਲ ਇਹਨੇ ਪ੍ਰਾਪਤ ਕੀਤੀ ਹੈ। ਇੱਧਰ ਮਾਤਾ ਜੀ ਹੋਣਾਂ ਨੂੰ ਪਤਾ ਲੱਗਾ ਕਿ ਨੌਵੇਂ ਪਾਤਸ਼ਾਹ ਚੱਲਣ ਲੱਗੇ ਨੇ। ਮਾਤਾ ਗੁਜਰੀ ਜੀ ਨੇ ਬੇਨਤੀ ਕੀਤੀ, ਸਤਿਗੁਰਾਂ ਨੇ ਮਾਤਾ ਜੀ ਨੂੰ ਧੀਰਜ ਦਿੱਤਾ ਹੈ, ਆਓ ਜਿਵੇਂ ਸਾਹਿਬ ਨੌਵੇਂ ਪਾਤਸ਼ਾਹ ਜੀ ਅੱਗੇ ਢਾਕੇ ਵੱਲ ਵੱਧ ਕੇ ਜਾ ਰਹੇ ਨੇ। ਰਾਜੇ ਜੈਪੁਰ ਦੇ ਨਾਲ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਆਖੀਏ ਜੀ ਸਤਨਾਮ
ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਵਾਹੇ ਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕੇ ਮਰਜੇ ਲਏ, ਬਿਸ਼ਨ ਸਿੰਘ ਮਹਿਪਾਲ।
ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮਰਜ਼ੀ ਪ੍ਰਾਪਤ ਕੀਤੀ ਹੈ ਰਾਜੇ ਰਾਮ ਸਿੰਘ ਨੇ, ਕਿ ਸਤਿਗੁਰੂ ਜੀ ਨੇ ਹਾਮੀ ਭਰੀ ਹੈ ਕਿ ਅਸੀਂ ਤੇਰੇ ਨਾਲ ਚੱਲਾਂਗੇ। ਇਸ ਗੱਲ ਦੀ ਰਾਜੇ ਜੈਪੁਰ ਨੂੰ ਵੱਡੀ ਭਾਰੀ ਖੁਸ਼ੀ ਪ੍ਰਾਪਤ ਹੋਈ ਹੈ।
ਕਰਿਓ ਕੋਚ ਆਗੈ ਚੱਲਿਓ, ਲਖੈ ਮੁਹਿੰਮ ਵਿਸਾਲ।
ਰਾਜੇ ਰਾਮ ਸਿੰਘ ਨੇ ਆਪਣੀ ਸਾਰੀ ਫੌਜ ਸਮੇਤ ਸ੍ਰੀ ਪਟਨਾ ਸਾਹਿਬ ਤੋਂ ਅੱਗੇ ਨੂੰ ਕੂਚ ਕੀਤਾ ਹੈ, ਇਹ ਜਾਣਦਿਆਂ ਹੋਇਆ ਕਿ ਬੜੀ ਵੱਡੀ ਮੁਹਿੰਮ ਹੈ, ਪਰ ਹੁਣ ਇਹ ਮੁਹਿੰਮ ਮੇਰੇ ਲਈ ਵੱਡੀ ਨਹੀਂ ਰਹੀ, ਕਿਉਂਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਮੇਰੇ ਨਾਲ ਹਨ। ਹੁਣ ਇਹ ਮੇਰੇ ਵਾਸਤੇ ਕੁਝ ਵੀ ਨਹੀਂ ਰਿਹਾ, ਕਿਉਂਕਿ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਮੇਰੇ ਵੱਲ ਹੈ।
ਚੌਪਏ ਸ੍ਰੀ ਗੁਰੂ ਤੇਗ ਬਹਾਦਰ ਸੰਗ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਇਹਦੇ ਨਾਲ ਚੱਲੇ ਹਨ।
ਚੱਲੇ ਅਰੋੜਤ ਹੋਏ ਤੁਰੰਗ।
ਸਤਿਗੁਰਾਂ ਦਾ ਬੜਾ ਸੁੰਦਰ ਘੋੜਾ ਹੈ, ਬਲੀ ਘੋੜਾ ਹੈ, ਉਸ ਘੋੜੇ ਤੇ ਸਤਿਗੁਰੂ ਜੀ ਸਵਾਰ ਹੋ ਕੇ ਚੱਲੇ ਹਨ।
ਕੇਤਕ ਸਿੱਖ ਫਕੀਰਨ ਬ੍ਰਿੰਦ।
ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੇ ਕੁਝ ਕੁ ਸੇਵਕ ਸਿੱਖ ਨੇ, ਕੁਝ ਕੁ ਫਕੀਰਾਂ ਦਾ ਟੋਲਾ ਵੀ ਹੈ ਜਿਹੜਾ ਸਤਿਗੁਰਾਂ ਦੇ ਨਾਲ, ਸਾਧੂਆਂ ਦਾ ਟੋਲਾ ਮਹਾਰਾਜ ਜੀ ਦੇ ਨਾਲ ਹੈ।
ਚੱਲੇ ਸੰਗ ਗੁਰ ਧਰੇ ਆਨੰਦ।
ਬੜੇ ਆਨੰਦ ਨਾਲ, ਬੜੇ ਖੇੜੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਜਾ ਰਹੇ ਨੇ।
ਮਾਤ ਨਾਨਕੇ ਕੋ ਕਰ ਬੰਦਨ।
ਜਾਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ ਹੈ, ਵੰਦਨਾ ਕੀਤੀ ਹੈ।
ਸ੍ਰੀ ਗੁਜਰੇ ਕੋ ਕਰ ਅਭਿਨੰਦਨ।
ਔਰ ਸ੍ਰੀ ਗੁਜਰੀ ਜੀ ਨੂੰ ਵੀ ਸਤਿਕਾਰ ਦਿੰਦਿਆਂ ਹੋਇਆ,
ਆਦਿ ਕਿਰਪਾਲ ਜੋ ਗੁਜਰੇ ਭਰਾਤਾ।
ਮਾਤਾ ਗੁਜਰੀ ਜੀ ਦੇ ਭਰਾਤਾ ਮਾਮਾ ਕਿਰਪਾਲ ਚੰਦ ਜੀ ਜੋ ਰਿਸ਼ਤੇ ਚ ਨੌਵੇਂ ਪਾਤਸ਼ਾਹ ਜੀ ਦੇ ਸਾਲਾ ਸਾਹਿਬ ਹਨ, ਉਹਨਾਂ ਨਾਲ ਵੀ ਮਹਾਰਾਜ ਜੀ ਨੇ ਧਰਵਾਸ ਦੇ ਬਚਨ ਕੀਤੇ ਹਨ।
ਦੇ ਧੀਰਜ ਸਭ ਕੋ ਬਖਿਆਤਾ।
ਸਾਰਿਆਂ ਨੂੰ ਧੀਰਜ ਦੇ ਕੇ ਪ੍ਰਗਟ ਤੌਰ ਤੇ,
ਸੰਗਤ ਕੋ ਹਿਤ ਸੇਵਾ ਕਹਿ ਕੇ।
ਔਰ सेवा भी ला के गए, कृपाल चंद जी की ड्यूटी लाई कि तुसी आई गई संगत की संभाल करनी है, आए गए गुरसिखां दा रहन सहन का प्रबंध, उन्हां दे लंगर की व्यवस्था, गुरु घर की सारी व्यवस्था कृपाल चंद जी तुसी निभाउणी है।
सब पुरख करे सुख लहकै,
सारे नगर ते महाराज जी ने अपनियां खुशियां कीतियां। पटना साहब दे निवासी महाराज जी दी जान दी खबर सुन के सतगुरां दे चरणां च आए हन।
चले अगारे श्री गुरु तीर,
महान तीर जी सतगुरु गरीब नवाज पातशाह जी महाराज इथों अगे नूं चले हन।
साथ निरपते और सैना पीर,
नाल राजा भी जा रहा जयपुर दा, राजे जयपुर दी बहुत वड्डी फौज है, ओ भी जा रही है।
चाले सन मुख देश बंगाले,
इधर बंगाल वल मुंह करके इस पासे नु चल पए ने, वध के चले हन।
दुंदब बाजे शब्द बिसाले,
बहुत सारे दुंदब नगारे ओ बजदे जा रहे ने, जिन्हां नगारियां दी आवाज आकाश विच गूंजदी है।
उतो मंगेर नगर एक पारे,
अगे एक मंगेरपुर नाम दा नगर आया बड़ा विशाल, चलदियां चलदियां
बसै बृंद नरस गंग किनारे,
गंगा दे कंडे ते पिंड है, बहुत सारे लोग इस नगर मंगेरपुर दे विच वसदे हन।
श्री सतगुर तह उतरे जाए,
महाराज नौवे पातशाह जी चल के इस मंगेरपुर नगर दे विच उतरे हन।
संगत सुने आई समुदाय,
महाराज जी दी जेड़ी संगत है ओ नाल इत्थे चल के आई है।
नाना पांत उपायन आनी,
जेड़े तेड़े दे जेड़े नगरां दे लोक सन उन्हां नूं पता लगा सतगुरु मंगेरपुर उतरे ने, पातशाह दे चरणा विच अनेकां प्रकार दियां पिटावां लै के आए हन।
तर शरदा पद बंधन ठानी,
बड़ी शरदा धारण करके महाराज जी दे चरणा विच सिखां ने वंदना कीती है, मत्था टेकिया है।
जो जो जिस जिस गुर हित धरियो,
जो जो गुरसिखां ने महाराज जी वास्ते अपने कोल रखिया होया सी, किसे ने कोई वस, किसे ने कोई वस रखी हुई सी के जदों सतगुरु जी आउणगे उहनां नूं भेटा करांगे।
तत छनियान सो अर्पण करियो,
उहनां सिखां ने ओह भेटावां लिया के महाराज जी दे चरणां विच अर्पण कीतियां हन।
सब पर जथा उचित गुण खानी,
सारिआं ते महाराज गुणां दे खान सतगुरु जी, जथा उचित भाव जैसी जैसी किसे दी भावना है ओदे मुताबक सतगुरु जी उन्हां ते अपनी दया दृष्टि करदे हन।
करे खुशी इच पूर्ण ठानी,
खुशियां करदे ने और गुरसिखां दियां इच्छावां पूर्ण कर रहे ने, इच्छा पूर्क सतगुरु जी हन।
केतक बासुर कीन सुबासा,
उस दिन महाराज जी ने इत्थे ही अपना निवास रखिया मंगेरपुर नगर दे विच ही,
सिखे पंथ विशाल प्रकाशा,
इत्थे रह के बहुत ज्यादा गुरसिखी दा पंथ जेड़ा है ओदा विशाल प्रकाश कीता है।
सत नाम को सिमरन दीना,
और इत्थे रहण वाले प्राणी मात्र जीवां नूं गुरदेव ने सच्चे नाम दे जाप जपण दा उपदेश दिता है कि भाई नाम जपो, अकाल पुरख वाहिगुरु परमेश्वर दी आराधना करो, ऐसा पवित्र अमृत उपदेश महाराज जी ने बख्शिश कीता है।
निज संगत की श्रेय सो कीना,
अपनी संगत दी अपने सिखां दी महाराज जी ने श्रेय कीती है, कल्याण कीती है।
पुन प्रस्थाने गुरु अगारे,
फिर सतगुरु जी इस मंगेरपुर नगर तो अगे प्रस्थान कीता चले हन।
लश्कर पोप समेत पिछारे,
महाराज जी दे नाल पिछे पिछे बहुत वड्डा लश्कर है जयपुर दे राजे दा, ओ बड़े उत्साह दे नाल नाल चले आ रहे हन।
होत कुलाहल बजत नगारे,
जदों लश्कर चलदा भारी कुलाहल मचदा है, नगारे बजदे ने, नफीरियां बजदियां ने, रण सिंघे बजदे हन।
ब्रिंद तुरंग हरेखा तारे,
सैकड़ियां दी गिणती च घोड़े ने जदों चलदे ने हिणकदे हन, ਉਹਨਾਂ ਦੇ ਹਿਣਕਣ ਦੀ ਵੱਖਰੀ ਆਵਾਜ਼ ਸੁਣਾਈ ਦਿੰਦੀ ਹੈ।
ਕੁੰਜਰ ਚਲਹਿ ਉਤੰਗ ਮਹਾਨੇ,
ਕੁੰਜਰ ਕਹਿੰਦੇ ਨੇ ਹਾਥੀ, ਹਾਥੀ ਵੀ ਚਲਦੇ ਨੇ, ਹਾਥੀ ਵੀ ਚੰਘਾੜਦੇ ਨੇ ਬੜੀ ਉੱਚੀ ਆਵਾਜ਼ ਵਿੱਚ, ਉਹ ਵੀ ਨਾਲ ਨਾਲ ਜਾ ਰਹੇ ਹਨ।
ਹੁੰਦਾ ਚੋਲਤ ਚਾਲ ਰਸਾਨੇ,
ਉਹਨਾਂ ਹਾਥੀਆਂ ਦੇ ਉੱਤੇ ਹੋਦੇ ਪਾਏ ਹੋਏ ਨੇ ਜਿਹੜੇ ਝੂਲਦੇ ਨੇ, ਉਹਨਾਂ ਤੇ ਚਾਲਰਾਂ ਜਿਹੜੀਆਂ ਨੇ ਉਹ ਝੂਲਦੀਆਂ ਹਨ।
ਅਨੇਕ ਨਿਗਮਨੀ ਬਲਸਨੀ,
ਬਲ ਦੇ ਸਹਿਤ ਬੜੀ ਵੱਡੀ ਫੌਜ ਹੈ ਰਾਜੇ ਜੈਪੁਰ ਦੇ ਨਾਲ, ਜੋ ਇਹਦੇ ਨਾਲ ਨਾਲ ਜਾ ਰਹੀ ਹੈ।
ਜਿਸ ਮੈਂ ਵੱਡੇ ਵੱਡੇ ਗਨ ਧਨੀ,
ਔਰ ਇਹਦੇ ਫੌਜ ਦੇ ਵਿੱਚ ਵੱਡੇ ਵੱਡੇ ਧਨੀ ਜਿਹੜੇ ਨੇ, ਚੰਗੇ ਚੰਗੇ ਨਵਾਬ, ਚੰਗੇ ਚੰਗੇ ਜਿਹੜੇ ਅਫਸਰ ਅਹਿਲਕਾਰ ਨੇ ਬਾਦਸ਼ਾਹ ਦੇ, ਉਹ ਵੀ ਜਾ ਰਹੇ ਨੇ।
ਰਾਜ ਮਹਿਲ ਪੁਨ ਪਹੁੰਚੇ ਜਾਏ,
ਅੱਗੇ ਜਾ ਕੇ ਇੱਕ ਨਗਰ ਆਇਆ। ਇਸ ਨਗਰ ਦਾ ਨਾਮ ਬੜਾ ਵਿਸ਼ਾਲ ਨਗਰ ਹੈ, ਇਸ ਨਗਰ ਦਾ ਨਾਮ ਹੈ ਰਾਜ ਮਹਿਲ। ਰਾਜ ਮਹਿਲ ਨਗਰ ਦੇ ਕੋਲ ਜਦੋਂ ਮਹਾਰਾਜ ਜੀ ਪਹੁੰਚੇ,
ਗਾਨੇ ਮਵਰਾਵ ਸੰਗ ਹਰ ਖਾਏ,
ਨਾਲ ਜਿੰਨੀਆਂ ਫੌਜਾਂ ਸੀ, ਸਿਪਾਹੀ ਸੀ, ਉਮਰਾਵ ਸੀ, ਬੜੇ ਖੁਸ਼ ਹੋਏ ਕਿ ਰਾਜ ਮਹਿਲ ਵਿਸ਼ਾਲ ਨਗਰ ਹੈ, ਇਸ ਨਗਰ ਦੇ ਵਿੱਚ ਸਾਡਾ ਆਉਣਾ ਹੋਇਆ।
ਕੇਤ ਕਚੜੇ ਮਤੰਗਨ ਆਵਤ,
ਕਈ ਹਾਥੀਆਂ ਤੇ ਸਵਾਰ ਹੋ ਕੇ ਚੜ ਕੇ ਆ ਰਹੇ ਨੇ।
ਓ ਸ਼ਿਵ ਕਾ ਪਰ ਥਿਰ ਸੁਖ ਪਾਵਤ,
ਕੋਈ ਪਾਲਕੀ ਦੇ ਵਿੱਚ ਸਵਾਰ ਹੋ ਕੇ ਆ ਰਿਹਾ, ਕੋਈ ਰੱਥ ਤੇ ਸਵਾਰ ਹੋ ਕੇ ਆ ਰਿਹਾ।
ਕੇਤ ਕਚਲਤ ਤੁਰੰਗਨ ਚਾਵਤ,
ਕਈ ਆਪਣੇ ਘੋੜਿਆਂ ਨੂੰ ਕੁਦਾਉਂਦੇ ਹੋਇਆ, ਘੋੜਿਆਂ ਨੂੰ ਨਚਾਉਂਦੇ ਹੋਏ ਆ ਰਹੇ ਹਨ।
ਸ਼ਸਤਰ ਬਸਤਰ ਸ਼ੁਭ ਪਹਿਰ ਸੁਹਾਵਤ,
ਜਿਨ੍ਹਾਂ ਨੇ ਬੜੇ ਬੜੇ ਸੋਹਣੇ ਸ਼ਸਤਰ ਬਸਤਰ ਸਰੀਰ ਤੇ ਧਾਰਨ ਕੀਤੇ ਹੋਏ, ਸੋਭਨੀਕ ਹੋ ਰਹੇ ਨੇ।
ਤੰਬੂ ਤਾਂ ਪਹੁੰਚ ਲਗਵਾਏ,
ਰਾਜ ਮਹਿਲ ਨਗਰ ਦੇ ਵਿੱਚ ਪਹੁੰਚ ਕੇ ਇਹਨਾਂ ਨੇ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ, ਆਪੋ ਆਪਣੇ ਤੰਬੂ ਕਨਾਤਾਂ ਤਾਣ ਲਈਆਂ, ਲਾ ਲਈਆਂ।
ਡੇਰੇ ਮੈਂ ਗੁਰ ਬਸੇ ਸੁਹਾਏ,
ਸਤਿਗੁਰੂ ਜੀ ਨੇ ਵੀ ਇੱਥੇ ਪੜਾਅ ਕਰ ਲਿਆ। ਨੌਵੇਂ ਪਾਤਸ਼ਾਹ ਨੇ ਮਹਾਰਾਜ ਜੀ ਦੇ ਨਾਲ, ਸਤਿਗੁਰਾਂ ਦੇ ਸੇਵਕ ਸਾਧੂ ਮਹਾਤਮਾ ਉਹ ਵੀ ਨਾਲ ਉਤਰੇ ਹਨ।
ਨਹੀਂ ਨਗਰ ਮੈਂ ਪ੍ਰਵੇਸ਼ੇ ਜਾਏ,
ਮਹਾਰਾਜ ਜੀ ਨੇ ਨਗਰ ਚ ਨਹੀਂ ਪ੍ਰਵੇਸ਼ ਕੀਤਾ, ਨਗਰ ਦੇ ਬਾਹਰ ਵਾਰੀ ਨੌਵੇਂ ਪਾਤਸ਼ਾਹ ਜੀ ਉਤਰੇ ਹਨ।
ਸੁਨ ਸੰਗਤ ਤਹ ਕੀ ਸਮੁਦਾਏ,
ਹੁਣ ਜਿਹੜੀ ਉਥੋਂ ਦੀ ਸੰਗਤ ਹੈ ਰਾਜ ਮਹਿਲ ਨਗਰ ਦੀ,
ਪੇਟ ਇਕੱਤਰ ਕਰਨ ਕੋ ਲਾਗੇ,
ਪਿਟਾਵਾਂ ਇਕੱਠੀਆਂ ਕਰਨ ਲੱਗੇ,
ਨਾ ਪਹੁੰਚੈ ਤਿਗ ਕਰ ਅਨੁਰਾਗੇ।
ਉਹ ਮਹਾਰਾਜ ਜੀ ਨਾਲ ਪ੍ਰੇਮ ਕਰਕੇ ਸਤਿਗੁਰਾਂ ਦੇ ਕੋਲ ਨਹੀਂ ਪਹੁੰਚ ਸਕੇ।
ਗ੍ਰਹਿ ਸੋ ਤਿਆਰੀ ਐ ਬੋ ਜਾਵਦ,
ਉਹ ਆਉਣ ਦੀ ਉਡੀਕ ਕਰਦੇ ਰਹੇ।
ਗਮਨੇ ਆਗੇ ਸਤਿਗੁਰ ਤਾਵਦ,
ਉਹ ਹਾਲੇ ਵਸਤੂਆਂ ਇਕੱਠੀਆਂ ਕਰੀ ਜਾਂਦੇ ਵੀ ਮਹਾਰਾਜ ਜੀ ਨੂੰ ਭੇਟ ਕਰਨੀਆਂ। ਉਹ ਇੱਕ ਅੱਧਾ ਦਿਨ ਉੱਥੇ ਹੀ ਲੱਗ ਗਿਆ ਉਹਨਾਂ ਨੂੰ ਪਿਟਾਵਾਂ ਕਰਦਿਆਂ, ਮਹਾਰਾਜ ਜੀ ਉੱਥੋਂ ਅੱਗੇ ਨੂੰ ਚਲੇ ਗਏ।
ਨਾ ਪ੍ਰੇਮੀ ਸਿੱਖ ਤਹਾਂ ਨਿਹਾਰੇ,
ਜਦੋਂ ਅਗਲੇ ਨਗਰ ਚ ਗਏ ਤੇ ਉੱਥੇ ਕੋਈ ਪ੍ਰੇਮੀ ਸਿੱਖ ਨਜ਼ਰ ਨਹੀਂ ਆਇਆ।
ਬਿਨਾ ਮਿਲੇ ਗੁਰ ਅਗਰ ਸਿਧਾਰੇ,
ਮਹਾਰਾਜ ਜੀ ਉਹਨਾਂ ਨੂੰ ਬਿਨਾ ਮਿਲੇ ਹੀ ਅੱਗੇ ਚਲੇ ਗਏ।
ਪਿੱਛੇ ਪਛਤਾਵਤ ਸੋ ਰਹੇ,
ਉਹਨਾਂ ਸਿੱਖਾਂ ਨੂੰ ਬੜਾ ਪਛਤਾਵਾ ਹੋਇਆ ਕਿ ਅਸੀਂ ਸਤਿਗੁਰੂ ਜੀ ਨੂੰ ਮਿਲ ਨਹੀਂ ਸਕੇ।
ਮੂਢਨ ਨਹੀਂ ਮਹਾਤਮ ਲਹੇ,
ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਮਹਾਮੂਰਖਤਾ ਹੀ ਵਸ ਹੋ ਕੇ ਇਹ ਸਤਿਗੁਰਾਂ ਦਾ ਮਹਾਤਮ ਨਹੀਂ ਜਾਣ ਸਕੇ।
ਹੋਰ ਬਜਨ ਹੋ ਨਾ ਭਾਗ ਉਦੋਂ ਤੇ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਇਹਨਾਂ ਦੇ ਪੂਰਵਲੇ ਜਨਮਾਂ ਦੇ ਕੋਈ ਭਾਗ ਨਹੀਂ ਸਨ ਜਾਗੇ ਹੋਏ।
ਤਿਨਕੇ ਦਸ਼ਾ ਇਸੇ ਵਿਦ ਹੋਤੇ,
ਭਾਈ ਸਾਹਿਬ ਕਹਿੰਦੇ ਜਿਨ੍ਹਾਂ ਦੇ ਭਾਗ ਮਾੜੇ ਹੋਣ ਉਹਨਾਂ ਦੀ ਇਹੀ ਹਾਲਤ ਹੁੰਦੀ ਹੈ ਵੀ ਹੱਥ ਵਿੱਚ ਆਇਆ ਅੰਮ੍ਰਿਤ ਵੀ ਉਹਨਾਂ ਦੇ ਖਿਸਰ ਜਾਂਦਾ ਹੈ, ਵੀ ਕੋਲ ਆਏ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕੇ, ਜਦੋਂ ਭਾਗ ਹੀ ਮਾੜੇ ਸਨ।
ਢਿੱਗ ਸਤਿਗੁਰ ਨਾ ਦਰਸੇ ਜਾਏ,
ਕੋਲ ਸਤਿਗੁਰੂ ਫਿਰ ਵੀ ਨਹੀਂ ਦਰਸ਼ਨ ਕਰ ਸਕੇ ਜਾ ਕੇ।
ਬਿਨਾ ਭਾਗ ਤੇ ਕੋ ਕਿਮ ਪਾਏ,
ਬਿਨਾਂ ਭਾਗਾਂ ਤੋਂ ਕਿਵੇਂ ਕਿਸੇ ਨੂੰ ਸਾਹਿਬ ਦੇ ਦਰਸ਼ਨ ਹੋ ਸਕਦੇ ਨੇ, ਗੱਲ ਤੇ ਭਾਗਾਂ ਦੀ ਹੈ।
ਚੱਲ ਕਿਰਪਾਲ ਜਬ ਆਗੇ ਗਏ,
ਮਹਾਰਾਜ ਰਾਜ ਮਹਿਲ ਨਗਰ ਤੋਂ ਚੱਲ ਕੇ ਜਦੋਂ ਅੱਗੇ ਗਏ,
ਨਗਰ ਮਾਲ ਦਹ ਪ੍ਰਾਪਤ ਭਏ,
ਮਹਾਰਾਜ ਅੱਗੇ ਇੱਕ ਨਗਰ ਆਉਂਦਾ ਮਾਲਦਹਿਪੁਰ, ਜਿਹਨੂੰ ਮਾਲਦਹਿ ਵੀ ਕਹਿੰਦੇ ਨੇ, ਤੇ ਮਾਲਦਹਿ ਨਗਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ। ਇਸ ਨਗਰ ਦੇ ਅੰਬ ਬੜੇ ਪ੍ਰਸਿੱਧ ਨੇ, ਇੱਥੋਂ ਦਾ ਜਿਹੜਾ ਅੰਬ ਹੈ ਉਹ ਜ਼ਿਆਦਾ ਸਵਾਦੀ ਮੰਨਿਆ ਜਾਂਦਾ, ਰਸ ਵਾਲਾ ਮਿਠਾਸ ਵਾਲਾ ਮੰਨਿਆ ਜਾਂਦਾ। ਇਹ ਮਾਲਦਹ ਨਗਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ।
ਇਸ ਪੁਰਜ ਹੈ ਸੰਗਤ ਇਸ ਥਾਨ,
ਇੱਥੇ ਸੰਗਤ ਦਾ ਸਥਾਨ ਵੀ ਬਣਿਆ ਹੋਇਆ, ਧਰਮਸ਼ਾਲਾ ਬਣੀ ਹੋਈ ਸੀ, ਇਸ ਨਗਰ ਵਿੱਚ ਸਿੱਖ ਰਹਿੰਦੇ ਸਨ।
ਜਾਏ ਬਰਾਜੇ ਕਿਰਪਾ ਨਿਧਾਨ,
ਮਹਾਰਾਜ ਜੀ ਨੂੰ ਪਤਾ ਲੱਗਾ ਸੀ ਵੀ ਇੱਥੇ ਧਰਮਸ਼ਾਲਾ ਬਣੀ, ਸਿੱਖਾਂ ਨੇ ਗੁਰੂ ਘਰ ਬਣਾਇਆ ਹੋਇਆ। ਤੇ ਜਦੋਂ ਮਹਾਰਾਜ ਜੀ ਜਦੋਂ ਪਹੁੰਚੇ ਧਰਮਸ਼ਾਲਾ ਚ ਜਾ ਕੇ ਬੈਠੇ,
ਤਹ ਪੇ ਸਿੱਖ ਨਾ ਕੋ ਆਏ ਹੋ,
ਧਰਮਸ਼ਾਲਾ ਚ ਬੈਠੇ ਤੇ ਨਗਰ ਚੋਂ ਕੋਈ ਸਿੱਖ ਆਇਆ ਹੀ ਨੀ ਮਹਾਰਾਜ ਜੀ ਕੋਲ, ਨਾ ਹੀ ਕੋਈ ਧਰਮਸ਼ਾਲਾ ਚ ਸੀ ਸਿੱਖ, ਗੁਰੂ ਘਰ ਦੇ ਵਿੱਚ ਵੀ ਕੋਈ ਨਹੀਂ, ਤੇ ਸਤਿਗੁਰੂ ਜੀ ਨੇ ਡੇਰਾ ਕੀਤਾ ਤੇ ਨਗਰ ਵਿੱਚੋਂ ਵੀ ਕੋਈ ਸਿੱਖ ਨਹੀਂ ਆਇਆ।
ਸੇਵਾ ਕਰੇ ਨਾ ਫਲ ਕੋ ਪਾਏ ਹੋ,
ਨਾ ਸਤਿਗੁਰਾਂ ਦੀ ਸੇਵਾ ਕਰ ਸਕੇ, ਨਾ ਮਹਾਰਾਜ ਜੀ ਦਾ ਫਲ ਸੇਵਾ ਕਰਕੇ ਫਲ ਹਾਸਲ ਕਰ ਸਕੇ।
ਸ਼ੂਨੇ ਸਥਾਨ ਹੇਰ ਗੁਰ ਪੁੱਛਾ,
ਮਹਾਰਾਜ ਜੀ ਨੇ ਧਰਮਸ਼ਾਲਾ ਵੀ ਖਾਲੀ ਪਈ ਸੀ ਸੁਣਜੀ, ਵੇਖ ਕੇ ਮਹਾਰਾਜ ਜੀ ਨੇ ਪੁੱਛਿਆ,
ਕੈਸੇ ਕਰ ਸਿੱਖ ਅੰਤੇ ਛੂਛਾ।
ਮਹਾਰਾਜ ਜੀ ਕਹਿੰਦੇ ਵੀ ਕੀ ਗੱਲ ਹੈ, ਗੁਰੂ ਘਰ ਤੇ ਗੁਰੂ ਘਰ ਬਿਲਕੁਲ ਹੀ ਖਾਲੀ, ਕੋਈ ਸਿੱਖ ਨੀ ਨਜ਼ਰ ਆ ਰਿਹਾ, ਧਰਮਸ਼ਾਲ ਹੈ ਗੁਰੂ ਘਰ ਹੈ, ਇੱਥੇ ਘੱਟੋ ਘੱਟ ਇੱਕ ਦੋ ਸੇਵਾਦਾਰ ਤਾਂ ਹੋਣੇ ਚਾਹੀਦੇ ਨੇ, ਵੀ ਆਏ ਗਏ ਕਿਸੇ ਅਭਿਆਗਤ ਨੂੰ ਕੋਈ ਸੇਵਸ ਦੀ ਲੋੜ ਹੋਵੇ, ਭੋਜਨ ਦੀ ਲੋੜ ਹੋਵੇ, ਉਹਦਾ ਇੱਥੇ ਰਹਿਣ ਸਹਿਣ ਦਾ ਪ੍ਰਬੰਧ ਹੋ ਸਕੇ। ਜੇ ਕੋਈ ਹੋਵੇਗਾ ਤਾਂ ਹੀ ਕਿਸੇ ਨੂੰ ਆਏ ਗਏ ਨੂੰ ਪੁੱਛੇਗਾ ਨਾ, ਇੱਥੇ ਤਾਂ ਕੋਈ ਵੀ ਨਹੀਂ, ਇਹ ਧਰਮਸ਼ਾਲਾ ਗੁਰੂ ਘਰ ਜਿਹੜਾ ਹੈ ਖਾਲੀ ਕਿਉਂ ਹੈ, ਮਹਾਰਾਜ ਜੀ ਨੇ ਪੁੱਛਿਆ।
ਆਵਤ ਜਾਤ ਨਾ ਦੀਖਤ ਕੋਈ,
ਨਾ ਇੱਥੇ ਕੋਈ ਸਿੱਖ ਆਉਂਦਾ ਦਿਸਦਾ, ਨਾ ਕੋਈ ਜਾਂਦਾ ਦਿਸਦਾ,
ਧਰਮਸ਼ਾਲ ਮੈਂ ਥਿਰ ਨਹੀਂ ਸੋਏ,
ਇੱਥੇ ਧਰਮਸ਼ਾਲਾ ਵਿੱਚ ਵੀ ਕੋਈ ਥਿਰ ਨਹੀਂ ਹੈ। ਇੱਥੇ ਵੇਖੋ ਇੱਕ ਬੜੀ ਵਧੀਆ ਮਰਜ਼ਾਦਾ ਮਹਾਰਾਜ ਜੀ ਸਮਝਾਉਣ ਲੱਗੇ ਨੇ ਸਿੱਖਾਂ ਨੂੰ, ਆ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਗੁਰੂ ਘਰਾਂ ਵਿੱਚ, ਉਹ ਬੇਅਦਬੀਆਂ ਦਾ ਜਿਹੜਾ ਕਾਰਨ ਗੁਰੂ ਨੌਵੇਂ ਪਾਤਸ਼ਾਹ ਨੇ ਵੇਖੋ ਇੰਨਾ ਚਿਰ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਇਹ ਕਾਰਨ ਦੂਰ ਕਰ ਦਿਓ, ਬੇਅਦਬੀ ਹੋਵੇਗੀ ਨਹੀਂ। ਹੁਣ ਜਦੋਂ ਕੋਈ ਹੋਏਗਾ ਹੀ ਨਹੀਂ ਗੁਰੂ ਘਰ ਦੇ ਵਿੱਚ, ਤੇ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਜਾਵੇ, ਦੋ ਮਾੜਾ ਅਨਸਰ ਵੀ ਆ ਸਕਦਾ, ਕੋਈ ਉਦਾਂ ਲੋੜਵੰਦ ਆਵੇ ਭੋਜਨ ਵਿਆਗਤ, ਉਹਨੂੰ ਵੀ ਨੀ ਪੁੱਛ ਗਿੱਛ ਕਰਨ ਵਾਲਾ ਹੋਣਾ ਉੱਥੇ। ਮਹਾਰਾਜ ਜੀ ਇਹ ਇਤਿਹਾਸ ਜਿਹੜਾ ਹੈ ਨਾ, ਇਹ ਸਦਾ ਹੀ ਨਵਾਂ ਹੈ, ਇਹ ਹਰ ਵੇਲੇ ਸਾਡੀ ਅਗਵਾਈ ਕਰਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕੋਈ ਵੀ ਨੀ ਧਰਮਸ਼ਾਲਾ ਚ ਗੁਰੂ ਘਰ ਚ, ਨਾ ਕੋਈ ਆਉਂਦਾ ਦਿਸਦਾ, ਨਾ ਕੋਈ ਜਾਂਦਾ ਦਿਸਦਾ, ਕਿੱਥੇ ਗਏ ਨੇ ਸਾਰੇ, ਬਿਲਕੁਲ ਖਾਲੀ ਹੈ।
ਸੁਨ ਕਰ ਸ਼੍ਰੀ ਮੁਖ ਤੇ ਇਮ ਬਾਨੀ,
ਮਹਾਰਾਜ ਜੀ ਦੇ ਬਚਨ ਸੁਣ ਕੇ ਉੱਥੇ ਬੋਲੇ ਜਿਹੜੇ ਲੋਕ ਸੀ ਨਾ ਹੋਰ ਉੱਥੇ ਆਂਢੀ ਗਵਾਂਢੀ, ਉਹ ਬੋਲੇ
ਗੁਰੂ ਸਮੀਪਨ ਬਿਨੈ ਬਖਾਨੀ।
ਲੱਗੇ ਜੀ ਇੱਥੇ ਇੱਕ ਗੁਰੂ ਸੰਦੀਪਨ ਹੈ, ਪਾਂਡੂਆਂ ਦਾ ਗੁਰੂ ਸੀ ਉਹ, ਪਾਂਡਵਾਂ ਦਾ ਕ੍ਰਿਸ਼ਨ ਜੀ ਦਾ ਵੀ ਗੁਰੂ ਸੀ, ਤੇ ਇੱਥੇ ਸੰਦੀਪਨ ਗੁਰੂ ਹੋਇਆ ਨੇੜੇ।
ਪੰਡੂਏ ਗ੍ਰਾਮ ਸੁਕੇ ਤਕ ਦੂਰ,
ਇੱਥੋਂ ਕੁਝ ਦੂਰੀ ਤੇ ਪੰਡੂਆ ਪਿੰਡ ਹੈ, ਉਹ ਪਾਂਡਵਾਂ ਦਾ ਹੀ ਪਿੰਡ ਹੈ, ਸੰਦੀਪਨ ਗੁਰੂ ਦਾ ਪਿੰਡ ਹੈ।
ਤਹਾਂ ਬਰਸ ਮਹਿ ਮੇਲਾ ਪੂਰ,
ਸਾਲ ਬਾਅਦ ਮੇਲਾ ਲੱਗਦਾ 5-6 ਦਿਨਾਂ ਦਾ ਲਗਾਤਾਰ, ਤੇ ਉਹ ਜਦੋਂ ਸਾਲ ਬਾਅਦ ਮੇਲਾ ਲੱਗਦਾ ਤੇ ਜਿਹੜੇ ਮਾਲਦਾ ਨਗਰ ਦੇ ਲੋਕ ਨੇ ਸਿੱਖਾਂ ਸਮੇਤ ਸਾਰੇ ਉੱਥੇ ਚਲੇ ਜਾਂਦੇ ਮੇਲਾ ਵੇਖਣ, ਸਿੱਖ ਵੀ ਚਲੇ ਜਾਂਦੇ, ਧਰਮਸ਼ਾਲਾ ਵੀ ਖਾਲੀ ਛੱਡ ਜਾਂਦੇ ਨੇ, ਗੁਰਦੁਆਰਾ ਵੀ ਖਾਲੀ ਛੱਡ ਜਾਂਦੇ ਨੇ, ਤੇ ਉੱਥੇ ਮੇਲਾ ਵੇਖਣ ਜਾਂਦੇ ਹਨ।
ਪੁਰਬਾਸੀ ਸਿੱਖ ਸਗਰੇ ਗਏ,
ਨਗਰ ਨਿਵਾਸੀ ਸਾਰੇ ਉੱਥੇ ਮੇਲਾ ਵੇਖਣ ਗਏ ਹੋਏ ਨੇ।
ਇਸ ਮੇਲੇ ਮੈਂ ਪਾਪਤ ਭਏ,
ਸਾਰੇ ਸਿੱਖ ਵੀ ਜਿਹੜੇ ਨੇ ਉਸ ਮੇਲੇ ਚ ਪਹੁੰਚੇ ਹੋਏ ਨੇ।
ਦਿਨ ਦੋ ਇੱਕ ਮੈਂ ਸੋਚ ਲਿਆ ਵੈ,
ਗੁਰੂ ਜੀ ਦੋ ਕੁ ਦਿਨਾਂ ਨੂੰ ਆ ਜਾਣਗੇ ਵਾਪਸ, ਵੀ ਦੋ ਕੁ ਦਿਨਾਂ ਬਾਅਦ ਉਹ ਮੇਲਾ ਵੇਖ ਕੇ ਵਾਪਸ ਆਉਣਗੇ।
ਬਹੁਰ ਮਿਲੈ ਜੇ ਸਤਿਗੁਰ ਭਾਵੈ,
ਜੇ ਆਪ ਜੀ ਨੂੰ ਭਾਵੇਗਾ ਤੇ ਉਹ ਆਪ ਜੀ ਨੂੰ ਆ ਕੇ ਮਿਲਣਗੇ।
ਸਹਿਜ ਸੁਭਾਇਕ ਗੁਰੂ ਉਚਾਰੇ,
ਮਹਾਰਾਜ ਜੀ ਨੇ ਵੇਖਿਆ ਵੀ ਗੁਰੂ ਘਰ ਹੋਵੇ ਤੇ ਗੁਰੂ ਘਰ ਬਿਲਕੁਲ ਸੁੰਝਾ, ਵੀ ਗੁਰੂ ਘਰ ਨੂੰ ਸੁੰਝਾ ਛੱਡ ਕੇ ਖਾਲੀ ਛੱਡ ਕੇ ਸਾਰੇ ਇੱਕ ਦੁਨਿਆਵੀ ਮੇਲਾ ਵੇਖਣ ਗਏ ਹੋਏ ਨੇ, ਵੀ ਉੱਥੇ ਕਿਹੜਾ ਕੋਈ ਧਾਰਮਿਕ ਸਤਸੰਗ ਹੋ ਰਿਹਾ, ਤੇ ਜੇ ਜਾਣਾ ਵੀ ਸੀ ਕਿਸੇ ਨੇ ਮੇਲਾ ਵੇਖਣ ਤੇ ਘੱਟੋ ਘੱਟ ਇੱਕ ਦੋ ਜਣਿਆਂ ਦਾ ਇੱਥੇ ਪ੍ਰਬੰਧ ਤਾਂ, ਇੱਥੇ ਗੁਰੂ ਘਰ ਦਾ ਸੇਵਾ ਸੰਭਾਲ ਵਾਸਤੇ ਛੱਡ ਕੇ ਤਾਂ ਜਾਂਦੇ, ਬਿਲਕੁਲ ਹੀ ਸੁੰਝਾ ਛੱਡ ਗਏ, ਬਿਲਕੁਲ ਹੀ ਖਾਲੀ ਛੱਡ ਗਏ। महाराज सच्ची पातशाह फिर सुभाविक बोले कहण लगे
मम सिखी के नह अधिकारी
आख्या पाई ए जेड़े सिख ने ना मालदा नगर दे ए मेरे सिखी दे अधिकारी नहीं ए अधिकारी नहीं हन भी जिन्हां नूं गुरु घर दी अहमियत दा नहीं पता ए नहीं मेरे सिख हो सकदे। एक गुरु घर दी महानता की है निशान साहब चुलदा वेख के कोई उथे आ जाए ते उथे आवे ते अगे उहनूं पाणी पुछण वाला भी ना मिले फिर तां सही नहीं ना है योग नहीं है। जे कोई लोड़वंद आ जाए ते उहदी उथे जरूरत पूरी ना होवे भोजन ना मिले रहण दा प्रबंध ना होवे उहदे वास्ते होवे ही ना उथे कोई फिर आ जिहड़े अजकल माड़े अनसर आ के खराबियां करदे ने आ के महाराज जी दियां बेदबियां किन्नियां होईयां पिछले समय दौरान ए नगर निवासियां दी भी ढिल है जे सर एदां दे अनसर हैण जिन्हां नूं महाराज जी दी सोभा नहीं पाउंदी सतगुरु तां उहनां दा भी हिरदा ठारदे आ जिहड़े महाराज जी कोल द्वैश लै के आउंदे ने ना उहनां दा भी हिरदा ठारदे ने अपने शब्द नाल पर गुरु घर दे प्रबंधकां दा ਜਾਂ ਉਹਨਾਂ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਆਪਣੇ ਨਗਰ ਚ ਗੁਰੂ ਘਰ ਬਣਾਏ ਨੇ ਉਹਨਾਂ ਵਾਸਤੇ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਗੁਰੂ ਘਰ ਵਿੱਚ ਘੱਟੋ ਘੱਟ ਇੱਕ ਸੇਵਾਦਾਰ ਜਿਹੜਾ ਹੈ ਉਹ ਗ੍ਰੰਥੀ ਸਿੰਘ ਦੇ ਨਾਲ ਮੁਕਰਰ ਕਰਨ ਜਿਹੜਾ ਗੁਰੂ ਘਰ ਦੀ ਸੇਵਾ ਸੰਭਾਲ ਦੇ ਵਿੱਚ ਹਾਜ਼ਰ ਰਹੇ ਗ੍ਰੰਥੀ ਸਿੰਘ ਵੀ ਹੋਵੇ ਇੱਕ ਸੇਵਾਦਾਰ ਵੀ ਨਾਲ ਹੋਵੇ ਜਾਂ ਗ੍ਰੰਥੀ ਸਿੰਘ ਦਾ ਜਿਹੜਾ ਉਹਦੀ ਰਹਿਸ਼ ਦਾ ਸਹੀ ਪ੍ਰਬੰਧ ਗੁਰੂ ਘਰ ਦੇ ਵਿੱਚ ਹੋਵੇ ਕਈ ਸਥਾਨ ਐਸੇ ਹਨ ਜਿੱਥੇ ਗ੍ਰੰਥੀ ਸਿੰਘ ਦੀ ਰਹਿਸ਼ ਨਹੀਂ ਹੁੰਦੀ ਉਹਦੇ ਕਰਕੇ ਵੀ ਸਮੱਸਿਆ ਆ ਜਾਂਦੀ ਹੈ। ਤੋ ਇਹ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਫ ਕਹਿ ਦਿੱਤਾ ਮਾਲਦਾ ਨਗਰ ਦੇ ਜਦੋਂ ਗੁਰੂ ਘਰ ਵਿੱਚ ਹੀ ਨਹੀਂ ਸੀ ਗੁਰੂ ਘਰ ਸੁੰਨਾ ਛੱਡ ਕੇ ਚਲੇ ਗਏ ਨੇ ਖਾਲੀ ਛੱਡ ਕੇ ਚਲੇ ਗਏ ਮਹਾਰਾਜ ਕਹਿੰਦੇ ਮੇਰੀ ਸਿੱਖੀ ਦੇ ਅਧਿਕਾਰੀ ਨਹੀਂ ਹਨ ਇਹ ਮੇਰੇ ਸਿੱਖ ਨਹੀਂ ਹੋ ਸਕਦੇ ਐਸੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰ ਘਰ ਦੀ ਸੋਭਾ ਦਾ ਨਹੀਂ ਪਤਾ।
ਤਿੰਨ ਸੋ ਮੇਲਾ ਹੈ ਨਾ ਹਮਾਰੋ
ਉਹ ਕਹਿੰਦੇ ਸੀ ਵੀ ਦੋ ਦਿਨਾਂ ਬਾਅਦ ਆਉਣਗੇ ਮਹਾਰਾਜ ਤੁਹਾਨੂੰ ਮਿਲਣਗੇ ਮਹਾਰਾਜ ਕਹਿੰਦੇ ਸਾਡਾ ਇਹੋ ਜਿਹਾ ਨਾਲ ਕੋਈ ਮੇਲਾ ਨਹੀਂ ਸਾਡਾ ਮੇਲਾ ਹੋਣਾ ਹੀ ਨਹੀਂ ਨਾਲ ਇਹੋ ਜਿਹਾ ਨਾਲ ਸਾਡਾ ਕਾਹਦਾ ਮੇਲ
ਨਿਸ ਕੋ ਬਸ ਮਗਤਲ ਹੈ ਅਗਾਰੋ
ਅਸੀਂ ਇੱਕ ਰਾਤ ਇੱਥੇ ਰਹਿਣਾ ਔਰ ਇੱਥੋਂ ਅੱਗੇ ਚਲੇ ਜਾਣਾ
ਇੱਕ ਸਿੱਖ ਹੋ ਤੋ ਤਹਾਂ ਹਲਵਾਈ
ਉਸੇ ਨਗਰ ਦੇ ਵਿੱਚ ਕਿਤੇ ਹਲਵਾਈ ਸਿੱਖ ਸੀ ਮਾਲਦਾ ਨਗਰ ਕਿਉਂਕਿ ਬੀਜ ਨਾਸ ਨਹੀਂ ਨਾ ਹੁੰਦਾ ਕਿਸੇ ਵੀ ਜਗ੍ਹਾ ਤੇ ਕਿਸੇ ਜਦੋਂ ਉਦਾਸੀ ਦੌੜੇ ਨੇ ਨਾ ਸਾਰੇ ਪੌਂਟਾ ਸਾਹਿਬ ਦੀ ਧਰਤੀ ਤੋਂ ਮਹਾਰਾਜ ਜੀ ਕਹੇ ਜੰਗ ਲੜਨਾ ਕੱਲ ਸਾਧੋ ਉਹ ਕਹਿੰਦੇ ਜੰਗ ਅਸੀਂ ਕਿੱਥੇ ਲੜਾਂਗੇ ਉਹ ਦੌੜ ਗਏ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਵੀ ਵੇਖੋ ਹੈ ਕੋਈ ਉਦਾਸੀਆਂ ਦੇ ਡੇਰੇ ਤੇ ਬੈਠਾ ਕਹਿੰਦੇ ਮਹਾਰਾਜ ਇੱਕੋ ਸਾਧ ਰਹਿ ਗਿਆ ਕਿਰਪਾਲ ਦਾਸ ਮਹਾਰਾਜ ਕਹਿੰਦੇ ਚਲੋ ਬੀਜ ਰਹਿ ਗਿਆ ਜੇ ਬੀਜ ਰਹਿ ਜਾਏ ਤੇ ਅੱਗੇ ਦਰਖਤ ਹੋਰ ਉੱਗ ਜਾਏਗਾ ਜੇ ਬੀਜ ਵੀ ਨਾ ਰਹਿੰਦਾ ਤੇ ਫਿਰ ਔਖਾ ਹੋ ਜਾਣਾ ਬੀਜ ਰਹਿ ਗਿਆ ਹੁਣ ਫਲੀਭੂਤ ਹੋ ਜਾਣਗੇ ਉਦਾਸੀਆਂ ਦੀ ਸ਼ਾਖਾ ਜਿਹੜੀ ਗੁਰੂ ਘਰ ਵਿੱਚ ਜੁੜੀ ਰਹੇਗੀ ਸੋ ਮਹਾਰਾਜ ਜੀ ਨੇ ਹੁਣ ਇੱਥੇ ਨਗਰ ਦੇ ਵਿੱਚ ਇੱਕ ਹਲਵਾਈ ਸੀ ਉਹ ਦੁਕਾਨਦਾਰ ਸੀ ਹਾਂਜੀ
ਆਏ ਪਰਿਓ ਸਤਿਗੁਰ ਸ਼ਰਨ ਆਏ
ਪਤਾ ਲੱਗਾ ਸਤਿਗੁਰੂ ਆਏ ਨੇ ਉਹ ਆਇਆ ਮਹਾਰਾਜ ਜੀ ਦੇ ਚਰਨਾਂ ਚ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਚ ਪੈ ਗਿਆ
ਲੱਖ ਮਰਜ਼ੀ ਅਰਜ਼ੀ ਤਹ ਕਰੇ
ਸਤਿਗੁਰਾਂ ਦੀ ਮਰਜ਼ੀ ਜਾਣ ਕੇ ਨੇ ਮਹਾਰਾਜ ਜੀ ਅੱਗੇ ਅਰਜ਼ੀ ਕੀਤੀ ਯਾਨੀ ਕਿ ਬੇਨਤੀ ਕੀਤੀ
ਮੋਹੇ ਕਾਮਨਾ ਪੂਰੇ ਪਰੇ
ਮਹਾਰਾਜ ਮੇਰੀ ਕਾਮਨਾ ਪੂਰਨ ਹੋ ਗਈ ਜੋ ਮੇਰੀ ਤਾਂਘ ਸੀ ਮੇਰੀ ਇੱਛਾ ਸੀ
ਪੁਰਵਤ ਰਹੇ ਮਨੋਰਥ ਮੇਰੇ
ਮਹਾਰਾਜ ਆਪ ਜੀ ਨੇ ਮੇਰੇ ਸਾਰੇ ਮਨੋਰਥ ਹੁਣ ਤਾਂ ਹੀ ਪੂਰਨ ਕੀਤੇ ਹਨ
ਭਇਓ ਕਰਤਾਰਥ ਦਰਸ਼ਨ ਹੇਰੇ
ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮੇਰੀ ਜ਼ਿੰਦਗੀ ਮੇਰਾ ਜੀਵਨ ਕਿਰਤਾਰਥ ਹੋ ਗਿਆ
ਦੀਨ ਦਿਆਲ ਮੈਂ ਰਾਵਰ ਸ਼ਰਨੀ
ਦੀਨਾਂ ਤੇ ਦਇਆ ਕਰਨ ਵਾਲੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਹਾਂ
ਮਮ ਇੱਛਾ ਇਹ ਪੂਰੀ ਕਰਨੀ
ਮੇਰੀ ਇੱਛਾ ਆਪ ਦੀ ਕਿਰਪਾ ਕਰਕੇ ਪੂਰਨ ਕਰੋ
ਮਮ ਕਰ ਕੋ ਪਕਵਾਨ ਮਹਾਨਾ
ਮਹਾਰਾਜ ਮੈਨੂੰ ਤੁਸੀਂ ਕਿਰਤ ਬਖਸ਼ੀ ਆ ਹਲਵਾਈ ਦੀ ਤੇ ਮੇਰੀ ਰੀਝ ਹੈ ਕਿ ਮੈਂ ਭਾਵਨਾ ਵੀ ਸੀ ਕਿ ਸਤਿਗੁਰੂ ਆਉਣਗੇ ਤੇ ਮੈਂ ਆਪਣੇ ਹੱਥੀ ਪਕਵਾਨ ਬਣਾ ਕੇ ਛਕਾਵਾਂਗਾ ਸਤਿਗੁਰਾਂ ਇਹ ਮਹਾਰਾਜ ਜੀ ਮੇਰੀ ਇਹ ਮਰਜ਼ੀ ਆ ਵੀ ਮੇਰੇ ਹੱਥਾਂ ਦੇ ਪਕਵਾਨ ਬਣੇ ਆਪ ਜੀ ਛਕੋ।
ਕਰੁਣਾ ਧਾਰ ਕਰੋ ਸੋ ਖਾਨਾ,
ਮਹਾਰਾਜ ਕਿਰਪਾ ਧਾਰ ਕੇ ਮੇਰੇ ਹੱਥੀ ਬਣੇ ਪਕਵਾਨ ਆਪ ਜੀ ਗ੍ਰਹਿਣ ਕਰੋ, ਮੇਰੇ ਹੱਥ ਸਫਲ ਹੋ ਜਾਣ, ਮੇਰੀ ਸੇਵਾ ਮੇਰੀ ਜ਼ਿੰਦਗੀ ਸਫਲ ਹੋ ਜਾਏ।
ਦੇਖ ਪਾਓ ਤਿਸ ਕੇ ਮਨ ਕੇਰਾ,
ਇਸ ਹਲਵਾਈ ਦੇ ਮਨ ਦਾ ਪ੍ਰੇਮ ਵੇਖ ਕੇ,
ਆਇਸ ਕਰੇ ਗੁਰੂ ਤਿਸ ਬੇਰਾ,
ਮਹਾਰਾਜ ਜੀ ਨੇ ਆਗਿਆ ਕੀਤੀ, ਸਤਿਗੁਰੂ ਜੀ ਨੇ ਹੁਕਮ ਕੀਤਾ,
ਹਰਖਤ ਹੋਏ ਤਨ ਪਲੋ ਬਨਾਇਵ।
ਠੀਕ ਹੈ ਲੈ ਉਹ ਭਾਈ, ਇਹਨੇ ਬੜੀ ਖੁਸ਼ੀ ਨਾਲ, ਰੀਝ ਨਾਲ, ਬੜੀ ਪਵਿੱਤਰਤਾ ਨਾਲ ਮਹਾਰਾਜ ਜੀ ਵਾਸਤੇ ਪਕਵਾਨ ਤਿਆਰ ਕੀਤੇ, ਮਠਿਆਈਆਂ ਬਣਾਈਆਂ,
ਭਾਤ ਭਾਤ ਪਕਵਾਨ ਪਕਾਏ,
ਕਈ ਤਰ੍ਹਾਂ ਦੇ ਪਕਵਾਨ ਜਿਹੜੇ ਸਾਨੂੰ ਇਹਨੇ ਬਣਾਏ ਹਨ।
ਮਹਾ ਪ੍ਰੇਮ ਕੋ ਤਾਰਤ ਲਿਆਏ,
ਬੜੇ ਪ੍ਰੇਮ ਨਾਲ ਸਤਿਗੁਰੂ ਜੀ ਕੋਲ ਲੈ ਕੇ ਆਇਆ,
ਸਤਿਗੁਰ ਆਗਿਆਨ ਟਿਕਾਇਓ।
ਮਹਾਰਾਜ ਜੀ ਦੇ ਅੱਗੇ ਵੱਡਾ ਥਾਲ ਇੱਕ ਸੀ ਪਕਵਾਨਾਂ ਦਾ ਭਰਿਆ ਟਿਕਾਇਆ ਹੈ।
ਪ੍ਰੀਤ ਸਿੱਖ ਕੀ ਦੇਖ ਉਦਾਰਾ,
ਦੀ ਪ੍ਰੀਤ ਵੇਖ ਕੇ, ਦਾ ਪਿਆਰ ਵੇਖ ਕੇ,
ਰੁਚ ਸੋਕੀਨ ਸੁਖਾਨ ਆਹਾਰਾ,
ਪਾਤਸ਼ਾਹ ਨੇ ਰੁਚੀ ਨਾਲੇ ਦੇ ਵੱਲੋਂ ਭੇਟ ਕੀਤੇ ਪਕਵਾਨ ਛਕੇ ਨੇ, ਅੰਗੀਕਾਰ ਕੀਤੇ ਹਨ।
ਦਾਸਨ ਕੇ ਸਮੇਤ ਤ੍ਰਿਪਤਾਏ,
ਮਹਾਰਾਜ ਜੀ ਦੇ ਨਾਲ ਜਿਹੜੇ ਸਤਿਗੁਰਾਂ ਦੇ ਦਾਸ ਨੇ, ਸੇਵਕ ਨੇ, ਸਾਰਿਆਂ ਨੇ ਛਕੇ ਨੇ, ਸਭ ਤ੍ਰਿਪਤ ਹੋਏ ਹਨ।
ਘਰ ਪਖਾਰ ਪਟ ਪਹੁੰਚ ਸੁਹਾਏ,
ਮਹਾਰਾਜ ਜੀ ਦੇ ਹੱਥ ਧੁਆਏ, ਫਿਰ ਕੱਪੜੇ ਨਾਲ ਹੱਥ ਸਾਫ ਕਰਾਏ,
ਇਸ ਪਰ ਖੁਸ਼ੀ ਭਏ ਗੁਰਦਿਆਲ।
ਇਸ ਹਲਵਾਈ ਸਿੱਖ ਤੇ ਮਹਾਰਾਜ ਜੀ ਨੇ ਬੜੀ ਖੁਸ਼ੀ ਕੀਤੀ, ਇਹਦੇ ਤੇ ਸਤਿਗੁਰੂ ਜੀ ਬੜੇ ਦਿਆਲ ਹੋਏ।
ਛਿਨਕ ਬਿਖੈ ਸਿੱਖ ਕੀਨ ਨਿਹਾਲ,
ਇੱਕ ਛਿਨ ਵਿੱਚ ਇਸ ਸਿੱਖ ਨੂੰ ਮੇਰੇ ਪਾਤਸ਼ਾਹ ਨੇ ਨਿਹਾਲ 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 ਕਰ ਦਿੱਤਾ।
ਕਰੋ ਕੋਚ ਟਾਕੇ ਦਿਸ ਚਲੇ,
ਮਾਲਦਾ ਨਗਰ ਵਿੱਚ ਕੁਝ ਇੱਕ ਰਾਤ ਹੀ ਰਹੇ ਮਹਾਰਾਜ। ਹਲਵਾਈ ਸਿੱਖ ਤੇ ਕਿਰਤਾਰਥ ਕਰਕੇ ਇਹਨੂੰ ਜੁੰਮਾ ਦਿੱਤਾ, ਭਾਈ ਅੱਜ ਤੋਂ ਬਾਅਦ ਇਸ ਸਥਾਨ ਦੀ ਸੇਵਾ ਸੰਭਾਲ ਤੈ ਕਰਨੀ ਹੈ। ਤੇ ਇਹਨੂੰ ਜੁੰਮਾ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਚੱਲੇ ਨੇ ਢਾਕੇ ਨੂੰ।
ਮਾਰਗ ਬਿਖੈ ਸਿੱਖ ਬਹੁ ਮਿਲੇ,
ਰਸਤੇ ਚ ਬਹੁਤ ਸਾਰੇ ਸਿੱਖ ਮਹਾਰਾਜ ਜੀ ਨੂੰ ਮਿਲੇ ਹਨ। ਇਹਨਾਂ ਇਲਾਕਿਆਂ ਚ ਗੁਰੂ ਨਾਨਕ ਪਾਤਸ਼ਾਹ ਵੀ ਵਿਚਰੇ ਨੇ, ਇਸ ਕਰਕੇ ਸਿੱਖੀ ਸੀ ਇਸ ਇਲਾਕਿਆਂ ਵਿੱਚ। ਤੇ ਹੁਣ ਨੌਵੇਂ ਪਾਤਸ਼ਾਹ ਜੀ ਦਰਸ਼ਨ ਦੇ ਰਹੇ ਨੇ ਉਹਨਾਂ ਸਿੱਖਾਂ ਨੂੰ।
ਕਰਤ ਕਾਮਨਾ ਪੂਰਨ ਜਾਤੇ,
ਔਰ ਜਿਹੜਾ ਜਿਹੜਾ ਸਿੱਖ ਜਿਹੜੀ ਜਿਹੜੀ ਕਾਮਨਾ ਕਰਦਾ ਮਹਾਰਾਜ ਜੀ ਉਹਨਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਜਾ ਰਹੇ ਨੇ।
ਸਿੱਖ ਹਜ਼ਾਰੋ ਨਿਤ ਬਰਸਾਤੇ,
ਹਜ਼ਾਰਾਂ ਸਿੱਖਾਂ ਨੂੰ ਮਹਾਰਾਜ ਜੀ ਨਿਤ ਬਰਸਾਉਂਦੇ ਜਾ ਰਹੇ ਨੇ।
ਸੰਗਤ ਪਰ ਕਰ ਕਿਰਪਾ ਕਿਰਪਾਲਾ,
ਔਰ ਆਪਣੀ ਸੰਗਤ ਤੇ ਮਹਾਨ ਕਿਰਪਾ ਕਰਦੇ ਜਾ ਰਹੇ ਨੇ।
ਦਰਸ਼ਨ ਦੇ ਤੇ ਕਰਤ ਨਿਹਾਲਾ,
ਔਰ ਦਰਸ਼ਨ ਦੇ ਕੇ ਨਿਹਾਲ ਕਰਦੇ ਜਾ ਰਹੇ ਦਿਆਲੂ ਸਤਿਗੁਰੂ।
ਮਨੋ ਕਾਮਨਾ ਚਿਤ ਵਹਿ ਕੋਏ,
ਔਰ ਜੇ ਕੋਈ ਮਨ ਚ ਕਾਮਨਾ ਰੱਖਦਾ, ਮਨ ਚ ਕੋਈ ਕਾਮਨਾ ਚਿਤਵਦਾ ਹੈ,
ਤੋ ਸਤਿਗੁਰ ਤੇ ਪੂਰਨ ਹੋਏ,
ਉਹ ਸਤਿਗੁਰੂ ਜੀ ਉਹੀ ਕਾਮਨਾ ਪੂਰਨ ਕਰਦੇ, ਐਸੇ ਦਿਆਲੂ ਹਨ।
ਕਰੇ ਪ੍ਰੇਮ ਭੋਜਨ ਅਚਵਾ ਵਹਿ,
ਔਰ ਪ੍ਰੇਮ ਸਹਿਤ ਮਹਾਰਾਜ ਜੀ ਨੂੰ ਭੋਜਨ ਛਕਾਉਂਦੇ ਨੇ ਗੁਰੂ ਕੇ ਸਿੱਖ।
ਕੋ ਪੋਸ਼ਿਸ਼ ਕੋ ਤਨ ਪਹਿਰਾਵ ਹੈ,
ਕੋਈ ਮਹਾਰਾਜ ਜੀ ਲਈ ਸੋਹਣੀ ਜੀ ਪੁਸ਼ਾਕ ਲਿਆਉਂਦਾ, ਮਹਾਰਾਜ ਜੀ ਅੰਗੀਕਾਰ ਕਰ ਲੋ ਮੇਰੇ ਗਰੀਬ ਦੇ ਪੜਦੇ ਕੱਜ ਦੋ ਪਾਤਸ਼ਾਹ। ਮਹਾਰਾਜ ਜੀ ਨੂੰ ਕੋਈ ਸੋਹਣੀ ਜੀ ਪੁਸ਼ਾਕ ਭੇਟਾ ਕਰਦਾ, ਔਰ ਮਹਾਰਾਜ ਜੀ ਨੂੰ ਅੰਗੀਕਾਰ ਕਰਾਉਂਦਾ, ਕੋਈ ਸੋਹਣੀ ਜੀ ਦਸਤਾਰ ਲਿਆ ਕੇ ਦਿੰਦਾ, ਕੋਈ ਮਹਾਰਾਜ ਜੀ ਨੂੰ ਸੋਹਣੀ ਜੀ ਤਲਵਾਰ ਲਿਆ ਕੇ ਭੇਟ ਕਰਦਾ, ਬੜੀਆਂ ਬੜੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਕੇ ਸਿੱਖ ਅਰਪਣ ਕਰਦੇ ਹਨ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈਂਦੇ ਹਨ।
ਕੋ ਆਪਣੇ ਘਰ ਬਿਖੈ ਉਤਾਰ ਹੈ,
ਕਹਿੰਦੇ ਕਈਆਂ ਨੇ ਤਾਂ ਕੋਈ ਸੋਨਾ ਪਾਇਆ ਨਾ ਸਰੀਰ ਤੇ, ਉਹ ਹੀ ਮਹਾਰਾਜ ਜੀ ਦੇ ਅੱਗੇ ਅਰਪਣ ਕਰੀ ਜਾਂਦੇ ਆਪਣੇ ਸਰੀਰ ਤੋਂ ਹੀ ਲਾ ਕੇ, ਯਾਨੀ ਕਿ ਆਪਾਂ ਨਿਛਾਵਰ ਕਰਨ ਦੀ ਬਿਰਤੀ ਸਿੱਖਾਂ ਵਿੱਚ ਹੈ।
ਪ੍ਰੀਤ ਤਰਹਿ ਕੋ ਦਰਸ਼ ਨਿਹਾਰ ਹੈ,
ਕੋਈ ਮਹਾਰਾਜ ਜੀ ਦੇ ਪ੍ਰੇਮ ਚ ਭੇਜਾ ਇੱਕ ਟੱਕੀ ਲਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦਾ।
ਨਾ ਠਹਿਰੇ ਪੁਰ ਗਮਨੇ ਜਾਹੇ,
ਮਹਾਰਾਜ ਜੀ ਰੁਕਦੇ ਨਹੀਂ ਕਿਸੇ ਨਗਰ ਚ, ਬਸ ਤੁਰ ਰਾਤ ਹੀ ਰਹਿੰਦੇ ਹੈ, ਤੇ ਅਗਲੇ ਦਿਨ ਚੱਲ ਪੈਂਦੇ ਹਨ
ਲਸ਼ਕਰ ਸੰਗ ਚਲਤ ਉਤਸ਼ਾਹ।
ਰਾਜੇ ਜੈਪੁਰ ਦੀ ਫੌਜ ਵੀ ਨਾਲ ਹੈ, ਰਾਜਾ ਵੀ ਨਾਲ ਹੈ, ਇਸ ਕਰਕੇ ਬਹੁਤਾ ਨਹੀਂ ਠਹਿਰਦੇ, ਚੱਲਦੇ ਜਾ ਰਹੇ ਨੇ।
ਸੈਨਾ ਮੈਂ ਤੰਬੂ ਲਗਵਾਏ।
ਮਹਾਰਾਜ ਜੀ ਦਾ ਜਿਹੜਾ ਤੰਬੂ ਸੈਨਾ ਦੇ ਵਿੱਚ ਹੀ ਲੱਗਦਾ ਹੈ।
ਕਿਸੂ ਥਾਨ ਗੁਰ ਬੀਚ ਰਹਾਏ।
ਕਦੇ ਤਾਂ ਸਤਿਗੁਰੂ ਜੀ ਸੈਨਾ ਦੇ ਵਿੱਚ ਹੀ ਆਪਣਾ ਤੰਬੂ ਲਵਾ ਕੇ ਰਹਿੰਦੇ ਨੇ।
ਕਬਹੋ ਸਿੱਖ ਪ੍ਰੇਮੀ ਕੋ ਦੇਖ।
ਕਈ ਸਿੱਖ ਜਿਹੜੇ ਪ੍ਰੇਮ ਕਰਨ ਵਾਲੇ ਨੇ, ਕਦੇ ਉਹਨਾਂ ਦਾ ਪ੍ਰੇਮ ਵੇਖ ਕੇ
ਤਿਨਕੇ ਘਰ ਮੈਂ ਉਤਰਾਂ ਵਰੇਖ।
ਉਹਨਾਂ ਦੇ ਸਿੱਖਾਂ ਦੇ ਘਰ ਚ ਮਹਾਰਾਜ ਜੀ ਉਤਾਰਾ ਕਰਦੇ, ਰਾਤ ਉਹਨਾਂ ਦੇ ਘਰ ਚ ਬਤੀਤ ਕਰਦੇ ਨੇ।
ਹਿਮਕੇਤ ਕਦਿਨ ਮੈਂ ਗੋਸਾਈ।
ਇਹਦਾ ਕੁਝ ਦਿਨਾਂ ਵਿੱਚ ਹੀ ਜਗਤ ਗੁਰੂ ਪਾਤਸ਼ਾਹ ਜੀ
ਢਾਕੇ ਪਹੁੰਚੇ ਦਲ ਸਮੁਦਾਇ।
ਮਹਾਰਾਜ ਜੀ ਢਾਕੇ ਪਹੁੰਚ ਗਏ ਹਨ। ਬੰਗਾਲ ਦੀ ਇਹ ਰਾਜਧਾਨੀ ਕਹੀ ਜਾਂਦੀ ਹੈ। ਢਾਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚ ਗਏ।
ਸਭ ਕੋ ਡੇਰਾ ਬਹਿਰ ਉਤਾਰਾ।
ਜਿਹੜੀਆਂ ਫੌਜਾਂ ਸੀ ਉਹਨਾਂ ਦਾ ਡੇਰਾ ਢਾਕੇ ਤੋਂ ਬਾਰ ਬਾਰ ਨਗਰ ਦੇ ਕੀਤਾ ਹੈ।
ਆਪ ਗੁਰੂਪੁਰ ਮਹਿ ਪਗ ਤਾਰਾ।
ਆਪ ਸਤਿਗੁਰੂ ਜੀ ਢਾਕੇ ਦੇ ਵਿੱਚ ਗਏ, ਕਿਉਂਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਵੀ ਚਰਨ ਪਏ ਨੇ, ਤੋ ਮਹਾਰਾਜ ਜੀ ਦਾ ਵੀ ਪਾਵਨ ਸਥਾਨ ਹੋਣ ਕਰਕੇ ਗੁਰਦੇਵ ਨਗਰ ਦੇ ਵਿੱਚ ਗਏ ਨੇ।
ਢਾਕੇ ਨਗਰ ਮਝਾਰ ਬਸੰਦ।
ਢਾਕੇ ਨਗਰ ਦੇ ਵਿੱਚ ਇੱਕ ਗੁਰੂ ਘਰ ਦਾ ਮਸੰਦ ਹੈ।
ਬਸੈ ਬੁਲਾਕੀ ਦਾਸ ਬਿਲੰਦ।
ਬੜਾ ਪਿਆਰਾ ਮਸੰਦ ਹੈ ਸਤਿਗੁਰਾਂ ਦਾ। ਇਹਦਾ ਨਾਮ ਹੈ ਭਾਈ ਬੁਲਾਕੀ ਦਾਸ। ਇਹ ਗੁਰੂ ਘਰ ਦਾ ਸੇਵਕ ਹੈ ਔਰ ਇਸ ਇਲਾਕੇ ਦਾ ਮਸੰਦ ਹੈ।
ਜਿਸ ਕੀ ਮਾਤ ਬਿਰਧ ਬਹੁ ਤਨ ਕੇ।
ਭਾਈ ਬੁਲਾਕੀ ਦਾਸ ਜਿਹੜਾ ਮਸੰਦ ਹੈ ਨਾ, ਇਹਦੀ ਮਾਤਾ ਹੈ ਉਹ ਬੜੀ ਬਿਰਧ ਹੈ, ਉਹਦਾ ਸਰੀਰ ਕਾਫੀ ਬਿਰਧ ਹੈ।
ਬੜੀ ਲਾਲਸਾ ਗੁਰ ਦਰਸ਼ਨ ਕੇ।
ਪਰ ਉਹਦੇ ਮਨ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਲਾਲਸ ਹੈ ਮਾਤਾ ਦੇ ਮਨ ਚ। ਜਿਵੇਂ ਮਾਈ ਭਾਗ ਭਰੀ ਦੇ ਮਨ ਚ ਨਾ ਐਨ ਬਸ ਉਹੀ ਕਹਿ ਸਕਦੇ ਹਾਂ ਵੀ ਉਹੀ ਖੇਡ ਹੈ ਇਹਦੀ ਵੀ। ਤੇ ਮਾਈ ਭਾਗ ਭਰੀ ਦਾ ਪੁੱਤਰ ਵੀ ਮਸੰਦ ਹੀ ਸੀ ਨਾ ਕਸ਼ਮੀਰ ਦੇ ਇਲਾਕੇ ਦਾ, ਉਹ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਦੀ ਰੀਝ ਲਾ ਕੇ ਬੈਠੀ ਸੀ। ਏਦਾਂ ਇਹ ਵੀ ਮਨ ਦੇ ਵਿੱਚ ਰੀਝ ਲਾਈ ਬੈਠੀ, ਮਹਾਰਾਜ ਨੌਵੇਂ ਪਾਤਸ਼ਾਹ ਦੇ ਦਰਸ਼ਨਾਂ ਦੀ ਸਿੱਖ ਹੈ।
ਕਰੇ ਪ੍ਰੇਮ ਨਿਜ ਸਦਨ ਮਝਾਰਾ।
ਸਤਿਗੁਰਾਂ ਦੇ ਚਰਨਾਂ ਨਾਲ ਪ੍ਰੇਮ ਕਰਦੇ ਆਪਣੇ ਘਰ ਵਿੱਚ।
ਗੁਰ ਹਿਤ ਏਕ ਪ੍ਰਿਅੰਕ ਸੁਧਾਰਾ।
ਪਲੰਘਾ ਮਹਾਰਾਜ ਜੀ ਦਾ ਨਾ ਆਸਣ ਲਾਇਆ ਘਰ, ਇੱਕ ਬੜਾ ਸੁੰਦਰ ਪਲੰਘ ਜਿਹੜਾ ਆਪਣੇ ਘਰ ਵਿੱਚ ਰੱਖਿਆ।
ਆਸ ਕਰਨ ਸੋ ਛਾਦਨ ਕਰਿਓ।
ਚਿੱਟੇ ਰੰਗ ਦਾ ਵਿਛੋਣਾ ਵਿਛਾ ਕੇ ਢੱਕਿਆ ਹੋਇਆ।
ਸੇਜ ਬੰਦ ਸੰਗ ਕਸ ਕਰ ਧਰਿਓ।
ਸੇਜਾ ਬੰਦ ਲਾ ਕੇ ਨੂੰ ਚੰਗੀ ਤਰ੍ਹਾਂ ਕੱਸਿਆ ਵੀ ਉਹ ਵਿਛੋਣਾ ਖਿਲਰੇ ਨਾ।
ਇਸ ਕੋ ਪੂਜੈ ਸੰਝ ਸਕਾਰੇ।
ਸਵੇਰੇ ਸ਼ਾਮ ਉਸ ਪਲੰਘੇ ਨੂੰ ਆ ਕੇ ਮੱਥਾ ਟੇਕਦੀ ਹੈ ਮਾਈ ਵੀ ਇਹ ਨੌਵੇਂ ਪਾਤਸ਼ਾਹ ਦਾ ਆਸਣ ਹੈ, ਜਦੋਂ ਸਾਹਿਬ ਨੇ ਆਉਣਾ ਇੱਥੇ ਬਹਿਣਾ, ਸਤਿਗੁਰਾਂ ਇੱਥੇ ਬੈਠਣਾ। ਉਹ ਭਾਵਨਾ ਇੰਨੀ ਇਹਦੀ ਅੰਦਰ ਗੂੜੀ ਹੋ ਗਈ, ਉਹਨੂੰ ਏਦਾਂ ਪ੍ਰਤੀਤ ਹੁੰਦਾ ਵੀ ਸਤਿਗੁਰੂ ਬੈਠੇ ਨੇ ਇੱਥੇ। ਤੇ ਸਵੇਰੇ ਸ਼ਾਮ ਉਹਨੇ ਕੋਲ ਬਹਿ ਕੇ ਨਮਸਕਾਰ ਕਰਨੀ, ਮੱਥਾ ਟੇਕਣਾ, ਧੂਫ ਬੱਤੀ ਤਖਾਉਣੀ।
ਹਿਰਦੇ ਮਨੋਰਥ ਕੋਇਮ ਤਾਰੇ।
ਮਨ ਚ ਏਦਾਂ ਮਨੋਰਥ ਕਰਦੀ ਹੈ ਮਾਤਾ।
ਇਸੇ ਉਪਰ ਜਬ ਆਨ ਬਿਰਾਜੇ।
ਜਦੋਂ ਸਤਿਗੁਰੂ ਜੀ ਇਸ ਪਲੰਘੇ ਤੇ ਆਣ ਕੇ ਬੈਠਣਗੇ,
ਸਭ ਮੇਰੇ ਪੂਰਨ ਸਭ ਕਾਜੇ।
ਤੇ ਮੇਰੇ ਸਾਰੇ ਕਾਰਜ ਪੂਰਨ ਹੋਣਗੇ, ਮੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ, ਮੇਰਾ ਇਹ ਜਨਮ ਧਨ ਹੋ ਜਾਏਗਾ, ਕਿਰਤਾਰਥ ਹੋ ਜਾਏਗਾ।
ਤੂਲ ਸੁਧਾਰੇ ਆਪਣੇ ਹੱਥ।
ਆਪਣੇ ਹੱਥੀ ਕਹਿੰਦੇ ਤੂਲ ਸੁਧਾਰਦੀ ਹੈ।
ਪੁਨ ਕਾ ਤਿਓ ਸੂਖਮ ਹਿਤ ਸਾਥ।
ਤੂਲ ਕਹਿੰਦੇ ਨੇ ਰੂਹ ਨੂੰ, ਰੂਹ ਸੁਧਾਰ ਕੇ ਨਾ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਚਰਖਾ ਡਾਹ ਕੇ ਮਾਈ ਕੱਤਦੀ ਹੈ ਰੂਹ, ਬਰੀਕ ਬਰੀਕ ਧਾਗਾ ਕੱਟਦੀ ਆ ਬੜੀ ਮਿਹਨਤ ਨਾਲ।
ਪ੍ਰੇਮ ਤਾਰ ਸੋ ਬਸਤਰ ਬੁਨਾਵਾ।
ਧਾਗਾ ਆਪ ਆਪਣੇ ਹੱਥੀ ਕੱਤਿਆ ਤੇ ਜੁਲਾਏ ਕੋਲ ਲਿਜਾ ਕੇ ਉਹਦੇ ਕੋਲੋਂ ਕੱਪੜਾ ਤਿਆਰ ਕਰਵਾਇਆ।
ਗੁਰਹਿਤ ਪੋਸ਼ਿਸ਼ ਸਕਲ ਬਨਾਵਾ।
ਇੱਕ ਮਹਾਰਾਜ ਜੀ ਵਾਸਤੇ ਸੋਹਣਾ ਜਿਹਾ ਚੋਲਾ ਬਣਵਾਇਆ ਮਾਈ ਨੇ, ਤੇ ਚੋਲਾ ਬਣਾ ਕੇ ਬੜਾ ਸੁੰਦਰ।
ਧੂਪ ਦੀਪ ਪੂਜਾ ਨਿਤ ਕਰੈ।
ਉਸੇ ਪਲੰਘੇ ਦੇ ਸਰਾਣੇ ਤੇ ਰੱਖ ਦਿੱਤਾ ਤੇ ਸਵੇਰੇ ਸ਼ਾਮ ਉੱਥੇ ਧੂਫ ਬੱਤੀ ਕਰਨੀ, ਜੋਤ ਜਗਾਉਣੀ, ਪੂਜਾ ਕਰਨੀ, ਏਦਾਂ ਦੀ ਭਾਵਨਾ ਪ੍ਰਗਟ ਕਰਦੀ ਹੈ।
ਦਰਸ਼ਨ ਆਸ ਧਿਆਨ ਪੁਰ ਧਰੈ,
ਮਹਾਰਾਜ ਜੀ ਦੇ ਦਰਸ਼ਨਾਂ ਦੀ ਆਸ ਔਰ ਸਤਿਗੁਰਾਂ ਦੇ ਸਰੂਪ ਦਾ ਧਿਆਨ ਆਪਣੇ ਹਿਰਦੇ ਵਿਚ ਮਾਤਾ ਧਾਰਨ ਕਰਦੀ ਹੈ।
ਹਰ ਬਲਾ ਮਮ ਭਈ ਬਤੀਤ,
ਬੇਨਤੀਆਂ ਕਰਦੀ ਹੈ ਮਾਤਾ, ਹਰ ਬਲਾ ਮਮ ਭਈ ਬਤੀਤ, ਮਹਾਰਾਜ ਮੈਂ ਬੁੱਢੜੀ ਹੋ ਗਈ ਹਾਂ, ਉਮਰ ਬੀਤ ਗਈ ਹੈ ਮੇਰੀ, ਮਹਾਰਾਜ ਹੁਣ ਕੋਈ ਪਤਾ ਨੀ ਕਦੋਂ ਸੱਦਾ ਆ ਜਾਏ, ਕੋਈ ਪਤਾ ਨੀ ਕਦੋਂ ਸਵਾਸ ਪੂਰਨ ਹੋ ਜਾਣ।
ਨਿਤ ਪ੍ਰਤ ਵਧ ਹੈ ਗੁਰੂ ਪਗ ਪ੍ਰੀਤ,
ਨਿਤਾ ਪ੍ਰਤੀ ਮੇਰੇ ਮਨ ਚ ਆਪ ਜੀ ਦੇ ਚਰਨਾਂ ਦੀ ਪ੍ਰੀਤ ਵਧਦੀ ਜਾ ਰਹੀ ਹੈ।
ਕਰਨਾ ਕਰ ਗੁਰ ਮਮ ਕਰ ਆਵੈ,
ਗੁਰੂ ਸਾਹਿਬ ਜੀ ਕਿਰਪਾ ਕਰਨ, ਕਿਰਪਾ ਕਰਕੇ ਮੇਰੇ ਘਰ ਵਿਚ ਆਉਣ, ਮੇਰੇ ਇਸ ਗਰੀਬਣੀ ਦੇ ਘਰ ਵਿਚ ਆ ਕੇ ਚਰਨ ਪਾਉਣ।
ਇਸ ਪ੍ਰਿਅੰਕ ਪਰ ਬੈਠ ਸੁਹਾਵੈ,
ਪੂਰਾ ਜਿਹੜਾ ਪਲੰਗਾ ਹੈ ਇਹਦੇ ਤੇ ਬੈਠ ਕੇ ਸੋਭਨੀਕ ਹੋ ਕੇ ਮੈਨੂੰ ਦਰਸ਼ਨ ਦੇਣ।
ਪਹਿਰੈ ਪੋਸ਼ਿਸ਼ ਕੋ ਮਮ ਹਾਥ,
ਮੇਰੇ ਹੱਥੋਂ ਇਹ ਪੁਸ਼ਾਕ ਮਹਾਰਾਜ ਜੀ ਆਪਣੇ ਸਰੀਰ ਤੇ ਧਾਰਨ ਕਰਨ।
ਰਹਿ ਆਹਾਰ ਇਹਾਂ ਗੁਰਨਾਥ,
ਇੱਥੇ ਬਹਿ ਕੇ ਸਤਿਗੁਰੂ ਭੋਜਨ ਛਕਣ, ਮੈਂ ਆਪਣੇ ਹੱਥੀ ਭੋਜਨ ਛਕਾਵਾਂ ਔਰ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਪਰਸਾ।
ਲਖ ਕਰ ਗਮਨੇ ਅੰਤਰ ਜਾਮੀ,
ਇਹ ਮਾਤਾ ਰੋਜ਼ ਅਰਜੋਈਆਂ ਕਰਦੀ ਹੈ, ਰੋਜ਼ ਅਰਦਾਸਾਂ ਕਰਦੀ ਹੈ। ਪਤਾ ਨੀ ਇਹੋ ਜਿਹੇ ਕਿੰਨੇ ਕੁ ਸਿੱਖ ਸਨ ਉਸ ਇਲਾਕੇ ਚ, ਇਹ ਤੇ ਕੁਝ ਕਾਂ ਦਾ ਇਤਿਹਾਸ ਮਿਲਿਆ, ਭਾਈ ਸਾਹਿਬ ਨੇ ਲਿਖ ਦਿੱਤਾ ਹੈ, ਹਾਰੇ ਹੋਰ ਪਤਾ ਨੀ ਕਿੰਨੇ ਕੁ ਹੋਣਗੇ। ਤੋ ਮਾਤਾ ਅਰਦਾਸਾਂ ਕਰਦੀ ਹੈ, ਮਹਾਰਾਜ ਕਿਰਪਾ ਕਰੋ ਦਰਸ਼ਨ ਦਿਓ, ਇਹਦੇ ਮਨ ਦੀ ਅੰਤਰਯਾਮੀ ਨੌਵੇਂ ਪਾਤਸ਼ਾਹ ਜੀ ਨੇ ਜਾਣੀ ਹੈ।
ਲੇਨ ਸਥਿਰ ਕਰ ਕੋ ਮਗ ਸਵਾਮੀ,
ਇਹਦੇ ਘਰ ਨੂੰ ਹੀ ਮਹਾਰਾਜ ਜੀ ਸਿੱਧੇ ਚੱਲੇ ਨੇ, ਡੇਰੋ ਢਾਕੇ ਆਏ ਨੇ ਨਾ, ਸਿੱਧਾ ਇਸੇ ਦੇ ਘਰ ਵੱਲ ਵਧੇ ਹਨ।
ਜਾਏ ਠੰਡ ਹੋਏ ਤਿਸ ਪੌਰ,
ਢਾਕੇ ਇਹ ਅੰਦਰ ਬੈਠੀ ਅਰਦਾਸ ਕਰ ਰਹੀ, ਪਲੰਘੇ ਦੇ ਕੋਲ ਬੈਠੀ, ਤੇ ਬਾਹਰ ਦਰਵਾਜੇ ਤੇ ਇਹਦੇ ਘਰ ਦਾ ਜਿਹੜਾ ਦਰਵਾਜਾ ਸੀ ਉੱਥੇ ਜਾ ਕੇ ਨੌਵੇਂ ਪਾਤਸ਼ਾਹ ਖਲੋ ਗਏ।
ਸੁਧ ਭੇਜੀ ਅੰਤਰ ਤਿਸ ਠੌਰ,
ਅੰਦਰ ਸੁਧ ਭੇਜੀ ਕਿ ਅਸੀਂ ਆ ਗਏ ਹਾਂ।
ਹਰ ਬਰਾਏ ਸੁਨ ਤੂਰਨ ਆਏ,
ਮਹਾਰਾਜ ਜੀ ਨੇ ਆਖਿਆ ਮਾਤਾ ਆ ਗਏ ਹਾਂ, ਇਹ ਅੰਦਰ ਹੀ ਬੈਠੀ ਸੁਣਦੀ ਸੀ, ਹੜਬੜਾ ਕੇ ਬੜੀ ਤੇਜ਼ੀ ਨਾਲ ਕਾਹਲੀ ਨਾਲ ਤੇਜ਼ੀ ਨਾਲ ਉੱਠ ਕੇ ਬਾਹਰ ਨੂੰ ਆਈ।
ਚਰਨ ਕਮਲ ਗਹਿ ਕਰ ਲਪਟਾਏ,
ਸੋਧੀ ਨਾ ਰਹੀ, ਮਹਾਰਾਜ ਜੀ ਦੇ ਚਰਨਾਂ ਕਮਲਾਂ ਨਾਲ ਲਪਟ ਗਈ ਮਾਤਾ ਨੌਵੇਂ ਪਾਤਸ਼ਾਹ ਦੇ ਚਰਨਾਂ ਚ। ਹਾਂਜੀ,
ਆਜ ਕਰੀ ਪਰ ਮੈਂ ਬਲਿਹਾਰੀ,
ਵਾਰੀ ਮੈਂ ਵਾਰੀ ਅੱਜ ਦੀ ਘੜੀ ਤੋਂ ਮੈਂ ਵਾਰੀ, ਅੱਜ ਦੀ ਇਸ ਘੜੀ ਤੋਂ ਮੈਂ ਵਾਰੀ, ਮੈਂ ਵਾਰੀ। ਕਹਿੰਦੀ ਮਹਾਰਾਜ ਇਸ ਘੜੀ ਨੂੰ ਤਾਂ ਮੈਂ ਉਡੀਕਦੀ ਸਾਂ, ਮੈਨੂੰ ਨਹੀਂ ਸੀ ਪਤਾ ਕਿਹੜੀ ਉਹ ਘੜੀ ਕਦੋਂ ਆਉਣੀ ਹੈ, ਪਰ ਆਹ ਘੜੀ ਅੱਜ ਆਈ, ਮੈਂ ਇਹਦੇ ਤੋਂ ਬਲਿਹਾਰ, ਮੈਂ ਇਹਦੇ ਤੋਂ ਬਾਰੇ।
ਜਿਸ ਤੇ ਪੂਰਵੇ ਆਸ ਹਮਾਰੇ,
ਜਿਸ ਘੜੀ ਚ ਮੇਰੀ ਆਸ ਪੂਰਨ ਹੋਈ ਹੈ, ਮੈਂ ਉਸ ਘੜੀ ਤੋਂ ਬਲਿਹਾਰ, ਉਸ ਸਮੇਂ ਤੋਂ ਬਾਰੇ।
ਤਿਸ ਪ੍ਰਿਅੰਕ ਪਰਿਆਨ ਬਿਠਾਏ,
ਪ੍ਰੇਮ ਚ ਭਿੱਜੀ ਹੋਈ ਮਹਾਰਾਜ ਜੀ ਨੂੰ ਨਾਲ ਲੈ ਕੇ ਉਸੇ ਪਲਗੇ ਤੇ ਬਿਠਾਇਆ। ਸਿੱਖ ਭਾਵਨਾ ਕਰੇ, ਗੁਰੂ ਅੱਜ ਵੀ ਸਿੱਖ ਦੀਆਂ ਭਾਵਨਾਵਾਂ ਪੂਰਨ ਕਰਦਾ, ਅੱਜ ਵੀ ਸਾਹਿਬ ਤਰਸ ਕਰਦੇ ਨੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਮਾਈ ਦੇ ਨਾਲ ਅੰਦਰ ਗਏ, ਕਈ ਮਹੀਨਿਆਂ ਤੋਂ ਪਲੰਘਾ ਸਜਾ ਕੇ ਬਹਿੰਦੀ ਹੈ, ਰੋਜ਼ ਝਾੜਦੀ ਸੀ, ਰੋਜ਼ ਸਵੇਰੇ ਸ਼ਾਮ ਧੂਫ ਬੱਤੀ ਕਰਨੀ, ਚਰਚਨ ਕਜੇ ਬਖਤਰ ਮੈਲਾ ਹੋਣਾ ਤੇ ਧੋ ਕੇ ਨਵਾਂ ਫਿਰ ਵਿਛਾ ਦੇਣਾ। ਅੱਜ ਉਹ ਸਮਾਂ ਮਾਨੋ ਇਹਦੀ ਬੰਦਗੀ ਦਾ ਪੂਰਨ ਹੋਇਆ। ਮਹਾਰਾਜ ਜੀ ਆਏ ਉਸੇ ਪਲੰਘੇ ਤੇ ਆਣ ਕੇ ਬੈਠੇ ਤੇ ਮਾਈ ਨੂੰ ਦਰਸ਼ਨ ਦੇਣ ਲੱਗੇ ਨੇ।
ਹਰਖਤ ਚਾਰ ਬਸਤਰ ਨਿਕਸਾਏ,
ਬੜੀ ਖੁਸ਼ੀ ਦੇ ਨਾਲ ਇਹਨੇ ਉਹ ਬਸਤਰ ਜਿਹੜੇ ਬਣਾਏ ਸਨ ਮਹਾਰਾਜ ਜੀ ਨੂੰ ਭੇਟ ਕੀਤੇ।
ਆਪਣੇ ਘਰ ਤੇ ਕਰੇ ਬਣਾਏ,
ਆਪਣੇ ਹੱਥੀ ਬਣਾਏ ਸਨ, ਇੱਕ ਇੱਕ ਧਾਗੇ ਵਿੱਚ ਇਹਦਾ ਮਾਈ ਦਾ ਪ੍ਰੇਮ ਗੁੰਦਿਆ ਹੋਇਆ ਸੀ ਇਸ ਕੱਪੜਿਆਂ ਦੇ, ਇੱਕ ਇੱਕ ਧਾਗੇ ਚ ਪ੍ਰੀਤ ਸੀ ਇਸ ਮਾਈ ਦੀ।
ਪ੍ਰੇਮ ਸਹਿਤ ਸੋ ਕੇ ਪਹਿਰਾਵਨ,
ਮਹਾਰਾਜ ਜੀ ਨੂੰ ਵਸਤਰ ਆਪਣੇ ਹੱਥੀ ਪਵਾਉਂਦੀ ਹੈ ਮਾਤਾ, ਮਹਾਰਾਜ ਮੈਂ ਆਪਣੇ ਹੱਥੀ ਆਪ ਜੀ ਨੂੰ ਅੰਗੀਕਾਰ ਕਰਾਉਣੇ। ਬਿਰਧਮਾਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਚ ਵਸ ਹੋਏ ਵਸਤਰ ਸਰੀਰ ਤੇ ਧਾਰਦੇ ਨੇ।
ਧੂਪ ਦੀਪ ਨਹੀਂ ਭੇਦ ਸੁਧਾਰਾ,
ਇਹਨੇ ਮਹਾਰਾਜ ਜੀ ਅੱਗੇ ਧੂਪ ਦੀਪ ਆਦਿਕ ਸੁਗੰਧੀ ਦਾ ਚਰਚਨ ਕੀਤਾ, ਨਹੀਂ ਭੇਦ ਆਦਿਕ ਜਿਹੜੀ ਸਮੱਗਰੀ ਹੁੰਦੀ ਆ ਮੇਵੇ ਵਗੈਰਾ ਉਹ ਭੇਟ ਕੀਤੇ ਨੇ।
ਕਰ ਪੂਜਨ ਸਤ ਗੁਰੂ ਉਦਾਰਾ,
ਮਹਾਰਾਜ ਜੀ ਦੀ ਪੂਜਾ ਕੀਤੀ ਹੈ।
ਸਭ ਸੋ ਬਿਰਧਾ ਪਈ ਨਿਹਾਲ,
ਇਹ ਬਿਰਧ ਮਾਈ ਨਿਹਾਲ ਹੋ ਗਈ ਮਹਾਰਾਜ ਜੀ ਦੇ ਦਰਸ਼ਨ ਕਰਕੇ।
ਪੂਰੇ ਮਨੋਰਥ ਗੁਰੂ ਕਿਰਪਾਲ,
ਕਿਰਪਾਲੂ ਸਤਿਗੁਰਾਂ ਨੇ ਇਹਦਾ ਮਨੋਰਥ ਪੂਰਾ ਕੀਤਾ ਹੈ।
ਭਈ ਪ੍ਰੇਮ ਤੇ ਗਦ ਗਦ ਬਾਨੀ,
ਇਹਦਾ ਗੜਾ ਰੁਕ ਗਿਆ ਪ੍ਰੇਮ ਨਾਲ, ਗੜਾ ਕੰਠ ਰੁਕ ਗਿਆ, ਗਦ ਗਦ ਹੋ ਗਿਆ ਹੈ।
ਨਹੀਂ ਉਸ ਮੁਖ ਜਾਏ ਬਖਾਨੀ,
ਬੋਲਣਾ ਚਾਹੁੰਦੀ ਆ ਮੁਖ ਤੋਂ ਬੋਲ ਨਹੀਂ ਪਾਉਂਦੀ।
ਨੇਤਰਨ ਜਲ ਆਨੰਦ ਭਰ ਆਵਾ,
ਅੱਖਾਂ ਚੋਂ ਜਲ ਨੇਤਰਾਂ ਦਾ ਆਨੰਦ ਦਾ ਜਲ ਭਰ ਆਇਆ ਹੈ।
ਹਰਖਤ ਰੰਖ ਮਨਹੂ ਧਨ ਪਾਵਾ,
ਖੁਸ਼ੀ ਹੋਈ ਆ ਮਾਂ ਦੇ ਹਿਰਦੇ ਵਿਚ, ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਨੂੰ ਨੌ ਨਿਧੀਆਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੋਵੇ।
ਜਥਾ ਚੰਦ ਕੋ ਭਿਖੈ ਚਕੋਰ,
ਚੰਨ ਨੂੰ ਚਕੋਰ ਇੱਕ ਟਕੀ ਲਾ ਕੇ ਵੇਖਦੀ ਹੈ।
ਇੱਕ ਟਕ ਦੇਖਤ ਗੁਰ ਪਗ ਓਰ,
ਇਹ ਮਾਈ ਇੱਕ ਟਕੀ ਲਾ ਕੇ ਸਾਹਿਬ ਦੇ ਚਰਨਾਂ ਵੱਲ ਹੀ ਵੇਖੀ ਜਾਂਦੀ ਹੈ, ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵੱਲ ਹੀ ਤੱਕੀ ਜਾਂਦੀ, ਅੱਖਾਂ ਨੂੰ ਨਹੀਂ ਫਰਕਾਉਂਦੀ।
ਕਿਰਪਾ ਨਿਧਾਨ ਪ੍ਰੇਮ ਤਿਸ ਹੇਰਾ,
ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਬਿਰਧ ਮਾਈ ਦਾ ਪ੍ਰੇਮ ਵੇਖਿਆ ਹੈ।
ਉਮੜਿਓ ਇਨਕੇ ਪ੍ਰੇਮ ਕਨੇਰਾ,
ਮਹਾਰਾਜ ਜੀ ਨੇ ਵੇਖਿਆ ਮਾਈ ਦੇ ਹਿਰਦੇ ਚ ਪਰਮ ਪ੍ਰੇਮ ਉਮੜਿਆ ਹੋਇਆ ਹੈ।
ਸ੍ਰੀ ਮੁਖ ਤੇ ਕਹਿ ਮਧੁਰ ਸੁਣਾਇਓ,
ਮਹਾਰਾਜ ਜੀ ਬੜੇ ਮਧੁਰ ਮਧੁਰ, ਜਿਵੇਂ ਬੱਦਲ ਨਹੀਂ ਗਰਜਦਾ ਏਦਾਂ ਬਦਲਾਂ ਦੀ ਗੜਗੜਾਹਟ ਵਾਂਗੂ ਬੜੀ ਗੰਭੀਰ ਆਵਾਜ਼ ਹੈ ਨੌਵੇਂ ਪਾਤਸ਼ਾਹ ਦੀ, ਤੇ ਉਸ ਗੰਭੀਰ ਆਵਾਜ਼ ਵਿਚ ਬੜੀ ਪਿਆਰੀ ਮਿੱਠੀ ਮਿੱਠੀ ਆਵਾਜ਼ ਵਿਚ ਮੇਰੇ ਸਾਹਿਬ ਜੀ ਬੋਲੇ।
ਤਬ ਕਾਰਨ ਮੈਂ ਇਸ ਥਲ ਆਇਓ,
ਐ ਮਾਤਾ ਤੇਰੇ ਪ੍ਰੇਮ ਵਸੀਕਾਰ ਹੋਏ ਅਸੀਂ ਇੱਥੇ ਚੱਲ ਕੇ ਆਏ ਹਾਂ, ਤੇਰੇ ਪ੍ਰੇਮ ਚ ਵਧੇ ਹੋਏ ਚੱਲ ਕੇ ਆਏ ਹਾਂ।
ਤੋਹੇ ਪ੍ਰੇਮ ਮੇਰੇ ਮਨ ਪਾਇਓ,
ਮਾਤਾ ਤੇਰਾ ਪ੍ਰੇਮ ਮੇਰੇ ਮਨ ਨੂੰ ਪਾਇਆ ਹੈ, ਤੇਰੀ ਪ੍ਰੀਤ ਮੇਰੇ ਮਨ ਨੂੰ ਪਾਈ ਹੈ।
ਪਾਓ ਬਿਲੋਕਨ ਕੋ ਲਲਚਾਇਓ,
ਤੇਰਾ ਪ੍ਰੇਮ ਵੇਖਣ ਵਾਸਤੇ ਹੀ ਸਾਡੇ ਮਨ ਚ ਲਾਲਸਾ ਹੋਈ ਹੈ ਤੇ ਅਸੀਂ ਚੱਲ ਕੇ ਆਏ ਹਾਂ।
ਕਰਿਓ ਮਨੋਰਥ ਪੂਰਨ ਹੋਵਾ,
ਤੇਰਾ ਜਿਹੜਾ ਮਨੋਰਥ ਸੀ ਉਹ ਪੂਰਨ ਹੋ ਗਿਆ ਮਾਤਾ।
ਸਦਨ ਬਿਠਾਏ ਮੋਹੇ ਕਹੋ ਜੋਵਾ,
ਮੈਨੂੰ ਆਪਣੇ ਘਰ ਚ ਬਿਠਾ ਕੇ ਤੂੰ ਦਰਸ਼ਨ ਕਰ ਲਏ ਹਨ।
ਅਬ ਤੇਰੇ ਉਲ ਲਾਲ ਸਜੋਏ,
ਮਾਤਾ ਹੁਣ ਦੱਸ ਤੇਰੇ ਮਨ ਦੀ ਕੀ ਲਾਲਸਾ ਹੈ, ਤੇਰੇ ਮਨ ਦੀ ਕੀ ਇੱਛਾ ਹੈ।
ਜਾ ਚੱਲਿਓ ਮੈਂ ਦੇਵੋ ਸੋਏ,
ਮਾਤਾ ਜੀ ਮੰਗੋ ਕੀ ਚਾਹੀਦਾ, ਜੋ ਮੰਗੋਗੇ ਮੈਂ ਦੇਵਾਂਗਾ।
ਸੁਣ ਕਰ ਬਿਰਧਾ ਭਈ ਅਧੀਨ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਜ਼ੁਰਗ ਮਾਈ ਸਾਹਿਬ ਦੇ ਅਧੀਨ ਹੋਈ।
ਹੱਥ ਜੋੜ ਕਰ ਜਾਚਨ ਕੀ,
ਹੱਥ ਜੋੜ ਕੇ ਨੇ ਮੰਗ ਮੰਗੀ ਮਹਾਰਾਜ ਜੀ ਦੇ ਚਰਨਾਂ ਵਿੱਚੋਂ।
ਰਾਵਰ ਕੋ ਦਰਸ਼ਨ ਨਿਤ ਪਾਵਾ,
ਮਹਾਰਾਜ ਮੇਰੀ ਇੱਛਾ ਹੈ ਮੈਂ ਰਹਿੰਦੇ ਸਾਹਾਂ ਤੱਕ ਤੁਹਾਡੇ ਰੋਜ਼ ਦਰਸ਼ਨ ਕਰਾਂ।
ਬੋਲੇ
ਮੇਰੇ ਅਖੀਰਲੇ ਦਮ ਤੱਕ, ਅਖੀਰਲੇ ਸਾਹਾਂ ਤੱਕ ਮੈਂ ਤੁਹਾਡੇ ਨਿਤ ਦਰਸ਼ਨ ਕਰਾਂ।
ਜਬ ਲਗ ਤਨ ਮੈਂ ਪ੍ਰਾਨ ਬਸਾਵਾਂ,
ਜਦੋਂ ਤੱਕ ਮੇਰੇ ਸਰੀਰ ਚ ਸਾਹ ਵਸਦੇ ਨੇ ਮਹਾਰਾਜ, ਉਦੋਂ ਤੱਕ ਮੈਨੂੰ ਰੋਜ਼ ਤੁਹਾਡੇ ਦੀਦਾਰ ਹੋਣ, ਰੋਜ਼ ਤੁਹਾਡੇ ਦਰਸ਼ਨ ਹੋਣ, ਆਹ ਹੈ ਇੱਕ ਸਿੱਖ ਦੀ ਬੇਨਤੀ। ਇਹ ਬੇਨਤੀ ਕਰਦਾ ਸਿੱਖ, ਮਹਾਰਾਜ ਮੈਨੂੰ ਇਹੀ ਦਾਤ ਹੁਣ ਮੰਗਣ ਨੂੰ। ਮਾਤਾ ਨੂੰ ਜਦੋਂ ਸਾਹਿਬ ਨੇ ਕਿਹਾ ਮੰਗ ਕੀ ਚਾਹੀਦਾ, ਤੇ ਫਿਰ ਐਸੀ ਕਿਹੜੀ ਸ਼ੈ ਸੀ ਜੋ ਮਾਈ ਮੰਗ ਲੈਂਦੀ ਤੇ ਸਾਹਿਬ ਨਾ ਦਿੰਦੇ। ਪਰ ਮਾਤਾ ਦੇ ਅੰਦਰ ਵੀ ਭਾਵਨਾ ਵੇਖੋ, ਜੇ ਦਾਤਾ ਦੇਣ ਵਾਲਾ ਬੜੀ ਵੱਡੀ ਦਾਤ ਦੇਣ ਵਾਸਤੇ ਤਿਆਰ ਹੈ, ਤੇ ਸਿੱਖ ਨੇ ਵੀ ਆਖਿਆ ਵੀ ਮੈਂ ਵੀ ਫਿਰ ਦੁਨਿਆਵੀ ਚੀਜ਼ ਕਾਹਨੂੰ ਮੰਗਣੀ ਹੈ, ਇੱਕ ਅਮੋਲਕ ਦਾਤ ਹੀ ਮੰਗ ਲਾਂ, ਜੇ ਰੋਜ਼ ਦਰਸ਼ਨ ਹੁੰਦੇ ਰਹਿਣਗੇ ਤੇ ਸਭ ਕੁਝ ਮਿਲਦਾ ਰਹੇਗਾ, ਨਹੀਂ ਤਾਂ ਕੱਲੀ ਕੱਲੀ ਸ਼ੈ ਕਿਹੜੀ ਮੰਗਾਂਗੇ, ਦਰਸ਼ਨ ਹੀ ਮੰਗ ਲਏ। ਹਾਂਜੀ।
जब लग तन मैं प्राण बसावा
जदों तक मेरे शरीर च प्राण बसदे मैनू तुहाडे दर्शन होण
एह आस मेरी सो दीजे
मेरी आस है महाराज कृपा करके पूर्ण कर दियो
नित दर्शन दे कर हर खीजे
मैनू अपने नित दर्शन दे के प्रसन्न करो मेरे साहिब जी
सुन अद्भुत बाणी तसकेरे
अद्भुत बाणी हुण इह तां बड़ी वड्डी मंग मंग ली माता ने महाराज जी ने जदों सुनिया
तिस कृपा दित ते सतगुर हेरे
महाराज जी ने कृपा भरी दृष्टि नाल इहदे वल वेखिया
दुर्लभ वर जाचन को कीना
आख्या माता तुसी तां बड़ा दुर्लभ वर मंग लिया
प्रेम देख कर सो मैं दीना
पर तुहाडा प्रेम वेख के मैं ए भी वर दिता
जब स्नान कर ठन है ध्यान
माता जदों सवेरे अमृत वेले इशनान पान करके तू ध्यान धारण करेगी
तब उर देवो दर्शन आन
मैं तेरे हिरदे विचो तेनू अपने दर्शन दिया करांगा जदों अमृत वेले इशनान करके माता जी बैठिया करोगे नेत्र मुंद के तुहाडे अंदरों ही तुहानू मैं आके दर्शन दिया करांगा
बसे प्रेम के होई गुनखानी
महाराज सच्चे पातशाह दे प्रेम चैसे वसीकार होए हन
दीन सदान जाचना जानी
जो इन्हें जाचना कीती महाराज जी ने वो दान देंदिया देरी नहीं लाया देरी नहीं लाई महाराज सच्चे पातशाह कहंदे नित दर्शन होणगे तेनू साडे
दियो आनंद ते सर्व प्रकार
माई नू मेरे पातशाह ने भारी आनंद खेड़ा ते विकास ओ बख्शिया है
जग सागर ते करियो उधार
और जगत दे सागर तो महाराज सच्चे पातशाह ने इस माता दा उधार कीता है
बड़ भागा हर की बर पाए
और वड्या भागा वाला सी वड्या भागा वाली है माई बड़ी खुश हुई महाराज जी को बार प्राप्त करके
बार बार बलिहारी जाए
बार बार महाराज जी तो बलिहार जांदी है कुर्बान जांदी है
जिसको प्रेम गुरु मन माने
सतगुरु जी ने दा परम प्रेम अपने मन च मन्या है एदे हिरदे दी परम प्रीत अपने मन च जानी है
कयो न होए जिसको कल्याणे
महाकवि भाई संतोख सिंह साहब जी कहंदे जेड़े गुरु साहब दा प्रेम अपने हिरदे च बसाउंदे ने भला दसो खां ओदी कल्याण क्यों ना होवेगी ओदी कल्याण होवेगी ही होवेगी जेड़ा अपने हिरदे च गुरु दा प्यार गुरु दी प्रीत बसाउंदा है जैसे इस माई दी महाराज जी ने बंद खलासी कीती है इनू किरतार्थ कीता है तैसे जेड़ा जेड़ा भी महाराज जी नाल प्रीत करदा है महाराज जी उहदी बंद खलासी करदे हन ऐसे गरीब नवाज सतगुरु धन श्री गुरु तेग बहादुर साहिब जी महाराज ढाके दे सिखां नूं किरतार्थ कर रहे ने ओह कथा आप जी अगलिया प्रसंगां विच सरवण करोगे गरीब नवाज साहिब सच्चे पातशाह जी महाराज जी दा पवित्र पावन इतिहास है कथन करदिया होईयां भुल्लां चुक्कां दी खिमा करनी अरदास करनी सतगुरु जी अगे वास्ते सद बुद्धि और समत प्रदान कर